ਸਭ ਬਰੋਈ ਇੱਕ ਤਾਗੈ ਜਿਸ ਲਾਏ ਲਏ ਸੋ ਚਰਨੀ ਲਾਗੈ ਊਂਦ ਕਮਲ ਜਿਸ ਹੋਏ ਪ੍ਰਗਾਸਾ ਤਿੰਨ ਸਰਬ ਨਿਰੰਜਨ ਡੀਠਾ ਜੀ ਤੇਰੀ ਮਹਿਮਾ ਤੂੰ ਹੈ ਜਾਣੇ ਆਪਣਾ ਆਪ ਤੂੰ ਆਪ ਪਛਾਣੇ ਹਉ ਬਲਹਾਰੀ ਸੰਤਨ ਤੇਰੇ ਹਉ ਬਲਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਤੇਰੇ ਜਨ ਕਾਮ ਕ੍ਰੋਧ ਲੋਭ ਪੀਠਾ ਜੀ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰੈ ਕਲਮਲ ਨਾਨਕ ਨਾਮ ਧਿਆਏ ਧਿਆਏ ਜੀਵੈ ਨਾਨਕ ਨਾਮ ਧਿਆਏ ਧਿਆਏ ਜੀਵੈ ਬਿਨਸੈ ਪਰਮ ਭਉ ਸੁਣਾਓ ਜਿਹਦੇ ਵਿੱਚ ਜਿਸ ਪ੍ਰਸੰਗ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀ ਖੜਾਵਾਂ ਦੀ ਕਥਾ ਹੈ ਥੋੜਾ ਜਿਹਾ ਪਹਿਲਾਂ ਦੱਸਿਆ ਜਾਓ ਹੁਣ ਮੈਂ ਦੱਸੋ ਜਾਂ ਇਧਰ ਜਾਊਂ ਜਾਂ ਇਧਰ ਜਾਊਂ ਸੱਤ ਵਜੇ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਆਪਣੀ ਆਪਣੀ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਨ ਵਾਸਤੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ। ਅੱਜ ਹੁਕਮ ਦੀ ਗੱਲ ਆਈ ਹੈ, ਸਤਿਗੁਰਾਂ ਨੇ ਗੁਰਬਾਣੀ ਅੰਦਰ ਜੋ ਉਪਦੇਸ਼ ਦਿੱਤਾ ਇਹ ਸਭ ਹੁਕਮ ਹੈ। ਅੱਜ ਇਹਦੇ ਵਿੱਚੋਂ ਵੇਖਣਾ ਐਸਾ ਕਿ ਸਾਨੂੰ ਹੁਕਮ ਕੀ ਹੈ ਤੇ ਅਸੀਂ ਕਰਦੇ ਕੀ ਪਏ ਹਾਂ। ਗੁਰਬਾਣੀ ਦੁਆਰਾ ਇਤਿਹਾਸ ਦੁਆਰਾ ਜੋ ਕੁਛ ਹੁਕਮ ਹੈ ਸਾਨੂੰ ਵੇਖਣਾ ਵਿਚਾਰ ਕਰਨੀ ਹੈ ਵੀ ਉਹਦੇ ਤੇ ਆਪਾਂ ਚੱਲ ਰਹੇ ਹਾਂ। ਗੁਰਸਿੱਖ ਜੀ ਹੋਏ ਤੇ ਸਿੱਖ ਦਾ ਫਰਜ਼ ਹੈ ਗੁਰੂ ਕੇ ਹੁਕਮ ਤੇ ਚੱਲਣਾ। ਸਤਿਗੁਰਾਂ ਨੇ ਜੋ ਗੁਰਬਾਣੀ ਦੁਆਰਾ ਮੰਨਿਆ ਜੋ ਕੁਛ ਵੀ ਸੰਸਾਰ ਦੀ ਰਚਨਾ ਰਚੀ ਹੈ ਸਾਰੀ ਹੁਕਮ ਅਨੁਸਾਰ ਹੈ। ਹੁਕਮ ਤੋਂ ਬਗੈਰ ਕੁਛ ਵੀ ਨਹੀਂ ਬਣਿਆ। ਪਾਤਾਲ ਪੁਰੀਆਂ ਲੋ ਆਕਾਰਾ ਤਿਸ ਵਿੱਚ ਵਰਤਾ ਹੁਕਮ ਕਰਾਰਾ ਹੁਕਮੇ ਸਾਜਾ ਹੁਕਮੇ ਢਾਹੇ ਹੁਕਮੇ ਮੇਲ ਮਿਲਾਏ ਦਾ। ਜਿੰਨੇ ਵੀ ਆਕਾਸ਼ ਤੇ ਪਤਾਲ ਧਰਤੀ ਤਾਰੇ ਇਹ ਪ੍ਰਿਥਵੀ ਬਣੀ ਹੈ ਸਾਰੀ ਹੁਕਮ ਨਾਲ ਹੈ। ਮਨੁੱਖ ਦੀ ਜਿੰਨੀ ਬਣਤਰ ਸੰਸਾਰ ਵਿੱਚ ਬਣੀ ਹੈ ਇਹ ਹੁਕਮ ਨਾਲ ਬਣੀ ਹੈ। ਆਪਣੇ ਆਪ ਕੋਈ ਬੰਦਾ ਆਖੇ ਵੀ ਮੇਰਾ ਜੀ ਕਰਦਾ ਸੀ ਆਉਣ ਨੂੰ ਮੈਂ ਤਾਂ ਆਇਆ, ਹੈ ਕੋਈ ਐਸੀ ਗੱਲ? ਕੋਈ ਆਖੇ ਵੀ ਮੇਰਾ ਜੀ ਕਰਦਾ ਸੀ ਮੇਰੀ ਮਰਜ਼ੀ ਨਾਲ ਆਇਆ ਮੈਂ? ਐਸੀ ਗੱਲ ਹੈ ਨਹੀਂ, ਹੁਕਮ ਨਾਲ ਆਇਆ। ਇੱਥੇ ਭੇਜਣ ਵਾਲੀ ਕੋਈ ਸ਼ਕਤੀ ਹੋਰ ਹੈ, ਆਪਣੇ ਆਪ ਨਹੀਂ ਆਇਆ। ਅਸਾਂ ਨਹੀਂ ਮੰਗਿਆ ਵੀ ਸਾਨੂੰ ਇਹ ਜਨਮ ਚਾਹੀਦਾ, ਸਾਨੂੰ ਜਨਮ ਦਿਓ, ਸਾਨੂੰ ਮਾਨਸ ਜਨਮ ਚਾਹੀਦਾ ਇਹਦੇ ਵਿੱਚ ਜਾਣਾ, ਸਾਨੂੰ ਮਾਤਾ ਪਿਤਾ ਦਿਓ ਸਾਨੂੰ ਚਾਹੀਦੇ, ਨਹੀਂ ਬਿਲਕੁਲ ਨਹੀਂ। ਦਿੱਤੇ ਗਏ ਨੇ, ਦਿੱਤੇ ਨੇ ਅਕਾਲ ਪੁਰਖ ਨੇ, ਸਾਵੇ ਸੂਰਜ ਚੰਦਰਮਾ ਹਵਾ ਪੌਣ ਪਾਣੀ ਅੱਗ ਸਭ ਦਿੱਤਾ ਗਿਆ ਸਾਨੂੰ, ਸਰੀਰ ਦਿੱਤਾ, ਮੰਗਿਆ ਨਹੀਂ ਕੁਛ ਵੀ, ਇਹ ਹੁਕਮ ਹੈ ਸਭ ਕੁਛ। ਹੁਕਮ ਨਾਲ ਹੀ ਇੱਥੇ ਆਉਂਦਾ, ਹੁਕਮ ਨਾਲ ਹੀ ਚਲੇ ਜਾਂਦਾ। ਹੁਕਮੇ ਜਗ ਮੇ ਆਇਆ ਚੱਲਣ ਹੁਕਮ ਸੰਯੋਗ ਜੀਓ, ਹੁਕਮੇ ਪਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜੀਓ। ਜੋ ਕੁਛ ਕਰਦਾ ਹੁਕਮ ਨਾਲ ਕਰ ਰਿਹਾ, ਆਪਣੀ ਚਤਰਾਈ ਜਿਹੜੀ ਕਰਦੀ ਹੈ ਬਿਲਕੁਲ ਚਤਰਾਈ ਆਏ, ਮੈਂ ਕੀਤਾ ਉਹ ਮੈਂ ਕੀਤਾ, ਫਲਾਣੀ ਫੈਕਟਰੀ ਮੈਂ ਲਾ ਦਿੱਤੀ, ਉਹ ਮਕਾਨ ਮੈਂ ਬਣਾ ਦਿੱਤਾ, ਦੁਕਾਨ ਮੈਂ ਬਣਾ ਦਿੱਤੀ, ਇਹ ਆਪਣੀ ਚਤਰਾਈ ਹੈ। ਇਹ ਤੇ ਆਪਣੀ ਮੋਹਰ ਲਾਈ ਜਾਂਦਾ, ਕਰ ਕੁਛ ਨਹੀਂ ਸਕਦਾ। ਕਬੀਰ ਕਹਿੰਦੇ ਨੇ, ਕਬੀਰ ਕਾਰਨ ਬੱਪਰਾ ਕਿਆ ਕਰੇ ਜੋ ਰਾਮ ਨਾ ਕਰੇ ਸਹਾਏ। ਤੂੰ ਕੀ ਕਰ ਸਕਦਾ ਜੇ ਉਹਦਾ ਹੁਕਮ ਨਾ ਪਿੱਛੇ ਹੋਵੇ, ਤੂੰ ਕੱਖ ਵੀ ਨਹੀਂ ਕਰ ਸਕਦਾ, ਕੁਛ ਵੀ ਨਹੀਂ ਕਰ ਸਕਦਾ। ਜਿਹੇ ਜਿਹੇ ਡਾਲੀ ਭਗਤਾਂ ਸੋਈ ਮੁਰ ਮੁਰ ਜਾਏ, ਐਸਾ ਹੈ ਸਭ ਹੁਕਮ ਨਾਲ ਹੈ। ਇਹਦੇ ਹੱਥ ਵਿੱਚ ਕੁਛ ਨਹੀਂ, ਪਰ ਇਹਦੇ ਹੱਥ ਵਿੱਚ ਇਹ ਜ਼ਰੂਰ ਹੈ ਕਿ ਆਪਣੀ ਮੋਹਰ ਜ਼ਰੂਰ ਲਾਈ ਜਾਂਦਾ, ਹਰ ਕੰਮ ਤੇ ਆਪਣੀ ਹਰ ਥਾਂ ਤੇ ਆਪਣੀ ਮੋਹਰ ਲਾਉਂਦਾ। ਜੇ ਕੋਈ ਧਰਮ ਅਸਥਾਨ ਬਣਾਉਂਦਾ ਤਾਂ ਵੀ ਆਪਣੀ ਮੋਹਰ ਹੈ, ਕੋਈ ਗੁਰਦੁਆਰਾ ਬਣਾਉਂਦਾ ਤੇ ਉੱਥੇ ਆਪਣੀਆਂ ਮੋਹਰਾਂ ਲੱਗੀਆਂ ਹੋਈਆਂ, ਦੀਵਾਰਾਂ ਕਾਲੀਆਂ ਕਰ ਦਿੱਤੀਆਂ ਗੁਰਦੁਆਰਿਆਂ ਤੇ ਮੰਦਰਾਂ ਦੀਆਂ, ਇਸ ਨੇ ਇਹ ਫਲਾਣਾ ਸਿੰਘਾਂ ਨੇ ਸੇਵਾ ਕਰਵਾਈ ਹੈ, ਉੱਥੇ ਵੀ ਆਪਣਾ ਨਾਮ ਹੈ। ਜਿੱਥੇ ਗੁਰੂ ਦਾ ਨਾਮ ਹੋਣਾ ਸੀ ਉੱਥੇ ਆਪਣਾ ਨਾਮ ਪ੍ਰਗਟ ਕਰ ਰਿਹਾ, ਇਹ ਹੈ ਨਹੀਂ ਸੀ, ਇਸ ਤਰ੍ਹਾਂ ਹੁਕਮ ਨਹੀਂ ਸੀ। ਹੁਕਮ ਤੇ ਸੀ ਨਿਸ਼ਕਾਮ ਸੇਵਾ ਕਰਨ ਦਾ, ਪਰ ਨਹੀਂ ਹੋਈ ਐਸੀ। ਜਿੱਥੇ ਵੀ ਕਿਸੇ ਨੇ ਬਣਾਇਆ ਉਹ ਆਪਣੀ ਮੋਹਰ ਖੜੀ ਕਰ ਦਿੱਤੀ, ਉੱਥੇ ਇਹ ਗਿਰਜਾ ਹੈ, ਇਹ ਮਸੀਤ ਹੈ, ਇਹ ਗੁਰਦੁਆਰਾ ਹੈ, ਇਹ ਮੰਦਰ ਹੈ, ਉੱਤੇ ਨਾਮ ਮੰਦਰ ਬਣਾਇਆ ਭਗਵਾਨ ਵਾਸਤੇ, ਨਾਮ ਰੱਖ ਦਿੱਤਾ ਬਿਰਲਾ ਮੰਦਰ ਹੈ। ਫਿਰ ਭਗਵਾਨ ਦਾ ਮੰਦਰ ਕਿਸ ਤਰ੍ਹਾਂ ਹੋਇਆ? ਮੰਦਰ ਤੇ ਬਿਰਲੇ ਦਾ ਹੋ ਗਿਆ। ਮੋਹਰ ਆਪਣੀ ਲਾ ਦਿੱਤੀ ਹੈ, ਜਿਹੜਾ ਹੁਕਮ ਨਹੀਂ ਸੀ ਉਹਦੇ ਨੂੰ ਤੁਰ ਪਿਆ, ਆਪਣੇ ਆਪ ਨੂੰ ਪ੍ਰਗਟ ਕਰਦਾ ਪਿਆ, ਹੈ ਨਹੀਂ ਸੀ ਇਸ ਤਰ੍ਹਾਂ ਗੱਲ। ਜਦੋਂ ਆਇਆ ਹੀ ਨਹੀਂ ਆਪਣੇ ਵਿਚਾਰ ਨਾਲ, ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ, ਹੁਕਮੀ ਸਭੇ ਉਪਜੀ ਹੁਕਮੀ ਕਾਰ ਕਮਾਹੇ। ਆਉਣਾ ਵੀ ਇੱਥੇ ਹੁਕਮ ਨਾਲ, ਜੋ ਕੁਛ ਕਰ ਰਿਹਾ ਹੁਕਮ ਅਨੁਸਾਰ ਕਰ ਰਿਹਾ। ਇਹਦੇ ਹੱਥ ਵਿੱਚ ਕਾਰੋਬਾਰ ਵੀ ਨਹੀਂ, ਕਈ ਕਾਰੋਬਾਰ ਕਰਦੇ ਕਰਦੇ ਹੀ ਫੇਲ ਹੋ ਜਾਂਦੇ ਨੇ, ਬੜੇ ਬੜੇ ਸਿਆਣੇ ਬੰਦੇ ਫੇਲ ਹੁੰਦੇ ਵੇਖੇ ਗਏ ਨੇ। ਇੱਥੇ ਕੀ ਆਪਣੀ ਚਤਰਾਈ ਕਿੱਥੇ ਗਈ ਹੈ? ਹੁਕਮ ਤੋਂ ਬਗੈਰ ਕੁਛ ਨਹੀਂ ਹੋਇਆ। ਸਰੀਰ ਮਿਲਿਆ ਸਾਨੂੰ, ਪੰਜ ਤੱਤ ਮਿਲੇ ਨੇ ਵੀ ਹੁਕਮ ਨਾਲ ਨੇ। ਹੋਰ ਗੱਲ, ਜੇ ਅਸੀਂ ਕੋਈ ਐਸੀ ਵਿਚਾਰ ਕਰੀਏ ਭਾਈ ਮੈਂ ਤੇ ਹਿੰਦੁਸਤਾਨ 'ਚ ਜਨਮ ਲੈਣਾ ਜਾਂ ਅਮਰੀਕਾ ਵਿੱਚ ਲੈਣਾ ਜਾਂ ਅਫਰੀਕਾ ਵਿੱਚ ਲੈਣਾ ਜਾਂ ਇੰਗਲੈਂਡ ਵਿੱਚ ਜਨਮਣਾ ਸੀ ਤੇ ਇਹ ਵੀ ਆਪਣੇ ਆਪ ਨਹੀਂ ਆਇਆ, ਇਹ ਵੀ ਆਪਣੀ ਮਰਜ਼ੀ ਨਾਲ, ਉਹ ਜਿੱਥੇ ਹੁਕਮ ਹੈ ਜਿੱਥੇ ਉਹ ਹੁਕਮ ਹੈ, ਇਹ ਵੀ ਹੁਕਮ ਹੈ, ਹੁਕਮ ਨਾਲ ਭੇਜੇਗਾ, ਤੁਸੀਂ ਆਪਣੀ ਮਰਜ਼ੀ ਨਹੀਂ ਕੁਛ ਵੀ ਕਰ ਸਕਦੇ। ਫਿਰ ਪੰਜ ਤੱਤ ਸਾਨੂੰ ਇੱਕੋ ਜਿਹੇ ਨਹੀਂ ਦਿੱਤੇ ਹੋਏ, ਪੰਜਾਂ ਤੱਤਾਂ ਵਿੱਚ ਵੀ ਫਰਕ ਹੈ। ਪੰਜ ਤੱਤ ਸਾਡੇ ਸਰੀਰ ਦੇ ਸਾਰਿਆਂ ਦੇ ਹੀ ਦੇ, ਸਰੀਰ ਦੀ ਬਣਤਰ ਪੰਜਾਂ ਤੱਤਾਂ ਤੋਂ ਹੈ, ਪਰ ਇਹ ਵੀ ਵੱਧ ਘੱਟ ਨੇ, ਧਿਆਨ ਰੱਖਣਾ, ਥੋੜਾ ਜਿਹਾ ਬਰੀਕ ਗੱਲ ਹੈ। ਪੌਣ ਪਾਣੀ ਮਿੱਟੀ ਅੱਗ ਤੇ ਆਕਾਸ਼, ਇਹਨਾਂ ਤੋਂ ਸਰੀਰ ਦੀ ਬਣਤਰ ਬਣੀ ਹੈ, ਔਰ ਸਾਰਿਆਂ ਕੋਲ ਇੱਕੋ ਜਿਹੇ ਨਹੀਂ, ਇਹਨਾਂ ਦੀਆਂ ਨਿਸ਼ਾਨੀਆਂ ਆਈਆਂ ਸਾਹਮਣੇ। ਸਾਡੇ ਸਰੀਰ ਦੇ ਵਿੱਚ ਕਈਆਂ ਦੇ ਕੋਲ ਪੌਣ ਜ਼ਿਆਦਾ ਹੋਵੇਗੀ, ਕਿਸੇ ਕੋਲ ਅੱਗ ਜ਼ਿਆਦਾ ਹੋਵੇਗੀ, ਉਹ ਇਹੋ ਜਿਹਾ ਸੁਭਾਅ ਬਣ ਗਿਆ ਪੰਜਾਂ ਤੱਤਾਂ ਦੇ ਹਿਸਾਬ ਨਾਲ। ਪੌਣ जिस शरीर दे विच पौण दा तत् ज्यादा होवेगा बाकी तत्तां नालों ਉਹ ਸਰੀਰ ਉਦਮੀ ਹੋਵੇਗਾ ਕਿਉਂਕਿ ਹਵਾ ਦਾ ਮਤਲਬ ਹੈ ਹਵਾ ਦਾ ਭਾਵ ਹੈ ਹਰ ਵਕਤ ਚੱਲਣਾ ਗਤੀਮਾਨ ਰਹਿਣਾ ਉਹਦਾ ਸੁਭਾਅ ਹੈ ਹਵਾ ਥੱਕਦੀ ਨਹੀਂ ਉਹ ਥੱਕਦਾ ਹੀ ਨਹੀਂ ਇਸ ਵਾਸਤੇ ਉਦਮੀ ਬੰਦਾ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਫਿਰ ਬਾਣੀ ਪੜ੍ਹਨੀ ਨਾਮ ਜਪਣਾ ਫਿਰ ਸਾਰਾ ਦਿਨ ਕਾਰੋਬਾਰ ਕਰਨਾ ਨਾਲੇ ਨਾਮ ਜਪਣੀ ਜਾਣਾ ਨਾਲੇ ਕਾਰੋਬਾਰ ਕਰੀ ਜਾਣਾ ਥੱਕਦਾ ਹੀ ਨਹੀਂ ਸਾਰੀ ਉਮਰ ਇਹਦੇ ਅੰਦਰ ਹਵਾ ਦਾ ਤੱਤ ਜ਼ਿਆਦਾ ਹੈ ਉਦਮੀ ਬੰਦਾ ਹੋਵੇਗਾ ਪੌਣ ਵਾਲਾ ਕਿਉਂਕਿ ਹਵਾ ਨੇ ਆਪਣਾ ਸੁਭਾਅ ਪ੍ਰਗਟ ਕੀਤਾ ਜੈਸੀ ਹਵਾ ਉਹ ਜਿਹਾ ਸੁਭਾਅ ਕੀਤਾ ਉਹਨੂੰ ਪ੍ਰਗਟ ਉਦਮੀ ਬਣਾ ਦਿੱਤਾ ਪਾਣੀ ਜਿਹਦੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇਗੀ ਜਿਸ ਸਰੀਰ ਵਿੱਚ ਉਹ ਸ਼ੀਤਲ ਸੁਭਾਅ ਠੰਡੇ ਸੁਭਾਅ ਦਾ ਹੋਵੇਗਾ ਕੋਈ ਕੁਛ ਹੀ ਕਹਿ ਦੇ ਕੋਈ ਜਵਾਬ ਹੀ ਨਹੀਂ ਦੇਣਾ ਲੋਕੀ ਕਹਿੰਦੇ ਨੇ ਬੱਲੇ ਬੰਦਾ ਤੇ ਗਊ ਭਰ ਗਿਆ ਕਿ ਪਾਣੀ ਨੇ ਸੁਭਾਅ ਆਪਣਾ ਪ੍ਰਗਟ ਕੀਤਾ ਕਿਉਂਕਿ ਪਾਣੀ ਠੰਡਾ ਹੈ ਨਾ ਪਾਣੀ ਦੀਆਂ ਕੱਲ ਮੈਂ ਸਿਫਤਾਂ ਦੱਸੀਆਂ ਸਨ ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ ਪਾਣੀ ਦੀ ਤੱਤ ਨੇ ਪਾਣੀ ਦੇ ਉਹਦਾ ਸੁਭਾਅ ਹੈ ਪਾਣੀ ਦਾ ਤੱਤ ਮਾਤਰਾ ਜ਼ਿਆਦਾ ਹੈ ਸ਼ੀਤਲ ਸੁਭਾਅ ਬਣ ਗਏ ਸੁਭਾਅ ਉਹ ਜਿਹਾ ਬਣ ਗਿਆ ਇਹਦਾ ਨਹੀਂ ਪਾਣੀ ਨੇ ਆਪਣਾ ਸੁਭਾਅ ਪ੍ਰਗਟ ਕੀਤਾ ਪੌਣ ਪਾਣੀ ਮਿੱਟੀ ਜਿਹਦੇ ਵਿੱਚ ਪ੍ਰਿਥਵੀ ਦਾ ਤੱਤ ਜ਼ਿਆਦਾ ਹੋਵੇਗਾ ਜੇ ਸਰੀਰ ਦੇ ਵਿੱਚ ਸਰੀਰ ਮੋਟਾ ਹੋਵੇਗਾ ਤੇ ਮੋਟੀ ਬੁੱਧੀ ਹੋਵੇਗੀ ਜਿੱਥੇ ਬੈਠਾ ਬੈਠਾ ਹੀ ਰਿਹਾ ਕੰਮ ਕੋਈ ਚਲੇ ਗਿਆ ਤੇ ਕਰ ਲਿਆ ਨਹੀਂ ਤੇ ਕੋਈ ਗੱਲ ਨਹੀਂ ਪਰਵਾਹ ਹੀ ਨਹੀਂ ਤਾਸ਼ ਹੀ ਖੇਡਦਾ ਰਿਹਾ ਸਾਰਾ ਦਿਨ ਤੇ ਕਈ ਵਾਰੀ ਐਸਾ ਵੀ ਵੇਖਿਆ ਜੇ ਤਾਸ਼ ਵਾਸਤੇ ਦੂਜਾ ਬੰਦਾ ਨਹੀਂ ਮਿਲਿਆ ਤੇ ਦੋਵੇਂ ਪਾਸੇ ਉਹਦੇ ਆਪੇ ਹੀ ਪੱਤੇ ਸੁੱਕੀ ਜਾਂਦਾ ਉੱਠਣਾ ਨਹੀਂ ਉੱਥੋਂ ਕੰਮ ਨਹੀਂ ਕੋਈ ਕਰਨਾ ਇਹ ਪ੍ਰਿਥਵੀ ਦੇ ਮਿੱਟੀ ਨੇ ਆਪਣਾ ਸੁਭਾਅ ਪ੍ਰਗਟ ਕੀਤਾ ਬੈਠਿਆ ਰਹਿਣਾ ਇੱਕ ਥਾਂ ਮਿੱਟੀ ਅੱਗ ਜਿਹਦੇ ਵਿੱਚ ਅਗਨੀ ਦਾ ਮਾਤਰਾ ਜ਼ਿਆਦਾ ਹੋਵੇਗੀ ਉਹ ਕ੍ਰੋਧੀ ਹੋਵੇਗਾ ਗੁਸੈਲ ਆਦਮੀ ਹੋਵੇਗਾ ਹਰ ਇੱਕ ਦੇ ਗਲ ਪੈ ਜਾਣਾ ਜਿੱਥੇ ਜੀ ਕਰੇ ਲੜੇ ਜਾਣਾ ਹਰ ਥਾਂ ਤੇ ਲੜਾਈ ਕਰੇਗਾ ਉਹ ਗੁਸੈਲ ਆਦਮੀ ਇਹ ਅੱਗ ਨੇ ਆਪਣਾ ਸੁਭਾਅ ਪ੍ਰਗਟ ਕੀਤਾ ਆਕਾਸ਼ ਆਕਾਸ਼ ਤੇ ਉੱਡਣਾ ਕੋਈ ਮਖੌਲ ਦੀ ਗੱਲ ਨਹੀਂ ਸਰੀਰ ਹਲਕਾ ਚਾਹੀਦਾ ਬਹੁਤ ਫੁਰਤੀਲਾ ਚਾਹੀਦਾ ਮੈਂ ਕਹਿੰਦਾ ਇਹ ਤੇ ਅੱਗ ਦੀ ਇਹ ਗੱਲ ਹੈ ਉਹਦੇ ਵਿੱਚ ਪਾਣੀ ਵਿੱਚ ਤਰਨਾ ਵੀ ਇਸੇ ਤਰ੍ਹਾਂ ਹੀ ਜੇ ਪਾਣੀ ਵਿੱਚ ਤਰਨ ਵਾਸਤੇ ਵੀ ਸਰੀਰ ਹਲਕਾ ਚਾਹੀਦਾ ਤੇ ਉਦਮੀ ਚਾਹੀਦਾ ਕਬੀਰ ਦਾ ਇੱਕ ਸ਼ਲੋਕ ਆਉਂਦਾ ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ ਪਾਣੀ ਵਿੱਚ ਤਰਨ ਵਾਸਤੇ ਸਰੀਰ ਬਿਲਕੁਲ ਹਲਕਾ ਚਾਹੀਦਾ ਤੇ ਫੁਰਤੀਲਾ ਚਾਹੀਦਾ ਮੋਟਾ ਆਦਮੀ ਤੇ ਛੇਤੀ ਚੱਲ ਹੀ ਨਹੀਂ ਸਕਦਾ ਉਹਨੂੰ ਪਾਣੀ 'ਚ ਕੀ ਤਰ ਲੈਣਾ ਸਿਰ ਤੇ ਫਿਰ ਸਰੀਰ ਮੋਟਾ ਹੋਵੇ ਭਾਰਾ ਹੋਵੇ ਤੇ ਸਿਰ ਤੇ ਹੋਵੇ ਕੋਈ ਭਾਰ ਚੁੱਕਿਆ ਹੋਵੇ ਤਾਂ ਫਿਰ ਤੇ ਬਿਲਕੁਲ ਹੀ ਤੁਰਿਆ ਨਹੀਂ ਜਾਂਦਾ ਜਿਸ ਮਨੁੱਖ ਨੇ ਜਿਹਦੀ ਆਤਮਾ ਤੇ ਇੰਨਾ ਬੋਝ ਹੈ ਸਾਰੀ ਦੁਨੀਆਂ ਦੀਆਂ ਚਿੰਤਾ ਤੇ ਫਿਕਰ ਤੇ ਉੱਤੇ ਲਏ ਹੋਏ ਨੇ ਆਪਣੇ ਤੇ ਝੱਲੇ ਹੋਏ ਨੇ ਉਹ ਕਦੇ ਨਹੀਂ ਤਰ ਸਕਦਾ ਸੰਸਾਰ ਸਮੁੰਦਰ ਤੋਂ ਵਿਚਾਰ ਐਸੀ ਹੈ ਗੁਰੂ ਨਾਨਕ ਕਹਿੰਦੇ ਨੇ ਵਿਕਾਰ ਪਾਥਰ ਗਲੇ ਬੰਨਦੇ ਨਿੰਦ ਪੋਟ ਸਿਰਾਏ ਵਿਕਾਰਾਂ ਰੂਪੀ ਮਾਲਾ ਵਿਕਾਰਾਂ ਰੂਪੀ ਪੱਥਰਾਂ ਦੀ ਮਾਲਾ ਗਲ 'ਚ ਪਾਈ ਹੋਈ ਹੋਵੇ ਵਿਕਾਰਾਂ ਦੀ ਮਾਲਾ ਵਿਕਾਰਾਂ ਰੂਪੀ ਪੱਥਰ ਗਲ ਵਿੱਚ ਬੰਨੇ ਹੋਏ ਨੇ ਤੇ ਨਿੰਦਰਿਆਂ ਦੀ ਪੰਡ ਸਿਰ ਤੇ ਚੁੱਕੀ ਹੋਈ ਹੈ ਨਿੰਦਿਆ ਦੀ ਪੰਡ ਸਿਰ ਤੇ ਚੁੱਕ ਲਈਦਾ ਹਰ ਇੱਕ ਦੀ ਨਿੰਦਿਆ ਹਰ ਇੱਕ ਦੀ ਨਿੰਦਿਆ ਹਰ ਇੱਕ ਦੀ ਕਾਟ ਕਰਦਾ ਆਪਣੇ ਆਪ ਨੂੰ ਉੱਚਾ ਸਮਝਦਾ ਨਿੰਦ ਪੋਟ ਸਿਰਾਏ ਕਹਿੰਦੇ ਨੇ ਸੰਸਾਰ ਸਾਗਰ ਸਮੁੰਦ ਲੰਘਣਾ ਪਾਰ ਨਾ ਪਰ ਨਾ ਜਾਏ ਇਹ ਨਹੀਂ ਪਾਰ ਜਾ ਸਕੇਗਾ ਮਨੁੱਖ ਇਹ ਜ਼ਰੂਰ ਡੁੱਬੇਗਾ ਤੁਸਾਂ ਵੇਖਿਆ ਹੋਣਾ ਜਿਉਂਦਾ ਮਨੁੱਖ ਪਾਣੀ ਵਿੱਚ ਛਾਲ ਮਾਰਦੇ ਤੇ ਡੁੱਬ ਜਾਂਦਾ ਤੇ ਜਦੋਂ ਉਹ ਮਰ ਜਾਏ ਫਿਰ ਤਰਨ ਲੱਗ ਪੈਂਦਾ ਹੁਣ ਕੀ ਹੋਇਆ ਅੱਗੇ ਨਾਲੋਂ ਹਲਕਾ ਹੋ ਗਿਆ ਹਲਕਾ ਨਹੀਂ ਹੋਇਆ ਉਲਟਾ ਬੋਝ ਵੱਧ ਗਿਆ ਅੰਦਰ ਪਾਣੀ ਪੈ ਜਾਂਦਾ ਪਹਿਲੇ ਨਾਲੋਂ ਵਜਨ ਜ਼ਿਆਦਾ ਹੋ ਗਿਆ ਤੇ ਜਦੋਂ ਮਰਿਆ ਫਿਰ ਤਰਿਆ ਤੇ ਜਿਉਂਦਾ ਡੁੱਬ ਗਿਆ ਇਹ ਕੀ ਗੱਲ ਹੈ ਇਹੋ ਹੀ ਗੱਲ ਹੈ ਕਿ ਵਿਚਾਰਾਂ ਦਾ ਬੋਝ ਸੀ ਸਿਰ ਦੇ ਸਾਰੀ ਦੁਨੀਆਂ ਦੇ ਫਿਕਰ ਚੱਲੇ ਹੋਏ ਨੇ ਉਹ ਕਰਨਾ ਮੈਂ ਮੁੰਡਾ ਵਿਆਹਣਾ ਲੜਕੀ ਵਿਆਹਣੀ ਹੈ ਫੈਕਟਰੀ ਫੇਲ ਹੋ ਗਈ ਉਹ ਹੋ ਗਿਆ ਇਹ ਹੋ ਗਿਆ ਨੁਕਸਾਨ ਹੋ ਗਿਆ ਸਾਰੀ ਦੁਨੀਆਂ ਦੀ ਚਿੰਤਾ ਸਿਰ ਤੇ ਹੈ ਨਿੰਦਿਆ ਕਰਦਾ ਹਰ ਇੱਕ ਦੀ ਨਹੀਂ ਤਰ ਸਕੇਗਾ ਹਰੂਏ ਹਰੂਏ ਤਿਰ ਗਏ ਹਲਕੇ ਤਰਨਗੇ ਜਿਨ੍ਹਾਂ ਦੇ ਸਿਰ ਤੇ ਬੋਝ ਹੈ ਜਦੋਂ ਮਾਰੀ ਪਾਣੀ ਵਿੱਚ ਛਾਲ ਜਿੰਨਾ ਚਿਰ ਜਿਉਂਦਾ ਰਿਹਾ ਸਵਾਸ ਚੱਲਦੇ ਰਹੇ ਉਹਨਾਂ ਚਿਰ ਡੁੱਬਾ ਰਿਹਾ ਜਿਸ ਵੇਲੇ ਸਵਾਸ ਨਿਕਲੇ ਤੇ ਉਹ ਸਾਰਾ ਬੋਝ ਚਿੰਤਾ ਦਾ ਅੰਦਰੋਂ ਨਿਕਲ ਗਿਆ ਸਰੀਰ ਹਲਕਾ ਹੋ ਗਿਆ ਤੇ ਫਿਰ ਤਰਨ ਲੱਗ ਪਿਆ ਫਿਰ ਤਰਦਾ ਜਾਂਦਾ ਐਸਾ ਵੇਖਿਆ ਗਿਆ ਇਸ ਵਾਸਤੇ ਮੈਂ ਅਰਜ਼ ਕਰ ਰਿਹਾ ਸਾਂ ਇਸੇ ਤਰ੍ਹਾਂ ਹੀ ਆਕਾਸ਼ ਦੀ ਗੱਲ ਹੈ ਆਕਾਸ਼ ਵਿੱਚ ਉੱਡਣ ਵਾਸਤੇ ਫੁਰਤੀਲਾ ਸਰੀਰ ਚਾਹੀਦਾ ਬੜੀ ਸ਼ਕਤੀ ਚਾਹੀਦੀ ਹੈ ਸਰੀਰ ਹਲਕਾ ਚਾਹੀਦਾ ਇਸ ਵਾਸਤੇ आकाश में उड़ता जरा फुर्तीला शरीर से हल्के शरीर वाला उड़ेगा जिन्हों कोई चिंता नहीं। इस वास्ते ऐसा है एक ही गल ये जड़े तत् ने यह वध घट करने हो अपने आप कर सकते हैं नहीं कर सकते यह भी हुक्म की गल जे जिस तरह मिल गया हुक्म अनुसार उस तरह ही चलेगा। फिर सानू दुनिया विच रहिंदियां घरां विच रहिंदियां बरादरी विच रहिंदियां चाचे ताए बरादरी माता पिता अगो पुत्र इस तरह के कई मिल जाते हैं जिन्हां नाल दिन कटने मुश्किल हो जाते हैं। हर घर विच लड़ाई रहिंदी है सारी घर विच लड़ाई ही लड़ाई दिसदी है उन्हां तों मनुख तंग आ जाता है ते की तंग आ जाएगा तो उस बरादरी नूं बदल सकदा है अपनी मर्जी मुताबिक भाई मैं चाचा ताया होर बना लवां कोई कोई रिश्तेदारी मैं होर किसी पासे कायम कर लवां या पुत्र कोई होर बना लवां ऐसे कि जिहड़े आग्याकार होण ये कर सकदा अपने आप नहीं बदली जाएगी। हुक्म है इत्थे ये सारा दुनिया में रहण दा हुक्म ही हुक्म लिखिया हर थां ते हुक्म होवेगा। नेक बण दा मुक्त होण दा स्वर्गां विच जाण दा नरकां विच जाण दा ये सारा हुक्म है। कहिंदे ने हुक्मे मुक्ति हुक्मे नरका हुक्म सहसारी हुक्मे भगता हुक्मे होछा हुक्मे दाना दूजा ना ही अमर तड़ा सब हुक्म विच दिता गया है। इस नूं इहदे अपने वस विच है ही कुछ नहीं। स्वर्गां च जाना है चंगा कर्म करना है हुक्म नाल करेगा माड़ा करना है हुक्म नाल करेगा होछा चंगा चंगा मूर्ख बनना है हुक्म नाल बनिया होया दाना दना बनना सियाणा बनना यह भी हुक्म नाल है। हुक्म तो बगैर सियाणा भी नहीं जमणिया गया। इस वास्ते इहदे विच कोई अपनी गल नहीं बंदा बनना एक था बंदे की गल आई बंदा किनू कहिंदे ने इहदे प्रमाण गुरबाणी विच आए एक था आउंदा वक्त विचारे सो बंदा होए जिहड़ा वक्त की पहचान कर लैंदा हुण मैं की करना है सवेरे उठ के पहला की करना है उस तो बाद की करना है फिर मैं की करना है वक्त की वंड जिहड़ा कर लैंदा इहनू ही बंदा कहिंदे ने विचार कर लैंदा बंदा। फिर कहिंदे ने गुरु नानक कहिंदे ने बंदे से जे पवे विच बंदी वेखण तो दीदार इत्थे बंदे दी बदल गई है गल बंदा कौन है कहिंदे ने जिहड़ा बंदगी करन विच पै गया इस लाइन विच पै गया जिन बंदगी कीती है जिसने संसार त्यार के नाम जपया बंदगी करन वाले दा नाम इत्थे बंदा है ते फिर बंदगी इस वास्ते ना करे भई मैनू कुछ मिल जाए नहीं वेखण तो दीदार एक दर्शन वास्ते नाम जपी जाना सारी उम्र कट दिती मैनू इत्थे सतगुरु राम सिंह सच्चे पातशाह याद आ जाते हैं पर जे मैं इधर तुर पिया तो फिर मेरा मजमून इत्थे ही रह जाएगा। मैं कहना दर्शन के वास्ते ही सिर्फ बंदगी करनी कोई है देखा गया ऐसा बिल्कुल बहुत विरले मिसाल मिलनगिया जिन्होंने दर्शन वास्ते नाम जपया होर कोई कामना नहीं की भाई मैनू कुछ मिल जाए। पातशाह गुरु नानक कहते हैं जिन्होंने इस तरह किया ये भी बंदे ने इन्हों की भी बंदियों गिनती आ गई। फिर गुरु अर्जन देव कहते हैं बंदी अंदर सिफत कराए ता को कही है बंदा बंदी अंदर बंदी खाने अंदर कैद होया होया किसी की नौकरी करता पिया बर्तन मानने की ड्यूटी है तो फिर भी आखिया भी मैं वो सिफती करी है परमेसर की आंदर भी बंदा है। हुण भगत कबीर कहते ने मैं भी इत्थे प्रमाण देंगा दसो ये कहिंदा है अज हुक्म पछाणे ते एको जाने जी बंदा कहिए सोई रे हुक्म पछाणे एको जाने Yeah. ਪਛਾਣ ਲਿਆ। ਜਿਸ ਨੇ ਹੁਕਮ ਨੂੰ ਹੁਕਮ ਮੰਨ ਲਿਆ ਉਹ ਬੰਦਾ ਹੈ, ਤੇ ਜੇ ਹੁਕਮ ਨਾ ਮੰਨੇ ਤੇ ਗੁਰੂ ਨਾਨਕ ਪਾਤਸ਼ਾਹ ਇਹਦੀ ਵਿਆਖਿਆ ਕਰਦੇ ਪਏ ਸਨ ਜਪਜੀ ਸਾਹਿਬ ਵਿੱਚ, ਤੁਸੀਂ ਰੋਜ਼ ਪੜ੍ਹਦੇ ਹੋ। ਹੁਕਮੀ ਹੋਮਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਮਨ ਜੀਆ, ਹੁਕਮ ਮਿਲਿਆ ਵਡਿਆਈ, ਹੁਕਮੀ ਉੱਤਮ ਨੀਚ। ਮਰਦਾਨਾ ਦਾ ਗਲੋ ਠਹਿਰੋ ਜੀ, ਜੇ ਕਿਤੇ ਇਹ ਹੁਕਮ ਹੀ ਹੈ ਉਹਦਾ, ਇਹ ਸਭ ਕੁਛ ਹੁਕਮ ਹੈ, ਤੇ ਫਿਰ ਇਹ ਦੁਨੀਆਂ ਦੇ ਉੱਤੇ ਉੱਚੇ ਨੀਵੇਂ ਬੰਦੇ ਕਿਉਂ ਦਿਸਦੇ ਨੇ? ਇਹ ਇੱਕੋ ਜਿਹਾ ਹੁਕਮ ਕਿਉਂ ਨਹੀਂ? ਕੋਈ ਤੇ ਘੋੜ ਸਵਾਰ ਚੜਿਆ, ਕਿਸੇ ਨੂੰ ਪੈਰੀ ਤੁਰਨ ਵਾਸਤੇ ਜੁੱਤੀ ਵੀ ਹੈ ਨਹੀਂ, ਕਿਸੇ ਦੇ ਸੂਟ ਮੁੱਕਦੇ ਨਹੀਂ, ਅਟੈਚੀ ਕੇਸ ਭਰੇ ਪਏ ਨੇ, ਕਿਸੇ ਕੋਲ ਇੱਕ ਕੱਪੜਾ ਵੀ ਨਹੀਂ, ਇੱਕ ਸੂਟ ਵੀ ਨਹੀਂ, ਕਿਸੇ ਕੋਲ ਕੰਬਲ ਨਹੀਂ ਉੱਤੇ ਲੈਣ ਨੂੰ। ਇਹ ਕੀ ਗੱਲ ਹੈ? ਕੋਈ ਸ਼ੀਸ਼ ਮਹਿਲਾਂ ਵਿੱਚ ਰਹਿੰਦਾ, ਕੋਈ ਝੁੱਗੀ ਨਹੀਂ ਮਿਲਦੀ ਕਿਸੇ ਨੂੰ, ਪਟੜੀ ਤੇ ਸੌਂਦੇ। ਇਹ ਕੀ ਗੱਲ ਹੈ ਫਿਰ? ਇੱਕਨਾਂ ਦੇ ਮਹਿਲ ਮਕਾਨ ਖੜੇ, ਇੱਕਨਾਂ ਨੂੰ ਕੁੱਲੀ ਨਾ ਜੁੜੇ, ਇੱਕ ਬਦਲ ਨਿਤ ਪੁਸ਼ਾਕੇ ਨੂੰ, ਇੱਕ ਤਰਸਨ ਲੀੜੇ ਪਾਟੇ ਨੂੰ, ਇੱਕ ਤੁਰੇ ਤੁਰੰਗ ਨਚਾਉਂਦੇ ਨੇ, ਇੱਕ ਜੁੱਤੀ ਤੱਕ ਨਾ ਪਾਉਂਦੇ ਨੇ, ਇੱਕ ਹੱਸਣ ਖੇਡਣ ਡੀਕਣ ਪਏ, ਇੱਕ ਵਿੱਚ ਗਰੀਬੀ ਚੀਕਣ ਪਏ, ਇੱਕਨਾਂ ਦੇ ਡੋਲੇ ਆਉਣ ਪਏ, ਇੱਕਨਾਂ ਦੇ ਮੁਰਦੇ ਨਹਾਉਣ ਪਏ, ਇੱਕ ਖਾਂਦੇ ਪੀਂਦੇ ਮਰਦੇ ਨੇ, ਇੱਕ ਭੁੱਖੇ ਹੀ ਮੌਜਾਂ ਕਰਦੇ ਨੇ, ਇੱਕਨਾਂ ਦੇ ਸਿਰ ਮਗਰੂਰੀ ਏ, ਇੱਕਨਾਂ ਨੂੰ ਭਜਨ ਜ਼ਰੂਰੀ ਏ। ਇਹ ਕੀ ਗੱਲ ਏ? ਇਹ ਸਾਰਾ ਹੁਕਮ ਹੀ ਹੈ, ਤਾਂ ਫਿਰ ਇੱਕੋ ਜਿਹਾ ਕਿਉਂ ਨਹੀਂ ਹੁਕਮ? ਦੱਸੋ ਮਹਾਰਾਜ ਜੀ, ਗੁਰੂ ਨਾਨਕ ਪਾਤਸ਼ਾਹ ਦਾ ਉਹੀ ਜਵਾਬ ਹੈ। ਕਈ ਦਿਨ ਮਰਦਾਨੇ, ਤੁਸੀਂ ਵਿਚਾਰ ਤੇ ਸਹੀ, ਇਹ ਵੀ ਹੁਕਮ ਨਾਲ ਨੇ, ਹੁਕਮੀ ਉੱਤਮ ਨੀਚ, ਉੱਚੇ ਨੀਵੇਂ ਹੁਕਮ ਨਾਲ ਹੋਏ ਨੇ, ਹੁਕਮ ਹੈ। ਇਸੇ ਤਰ੍ਹਾਂ ਹੀ ਵਿਆਖਿਆ ਕੀਤੀ ਹੈ ਇੱਥੇ, ਇਹ ਤੁਸੀਂ ਰੋਜ਼ ਪੜ੍ਹਦੇ ਹੋ। ਸੋ ਮੈਂ ਅਰਜ਼ ਕਰ ਰਿਹਾ ਸਾਂ, ਹੁਕਮ ਤੋਂ ਬਗੈਰ ਕੁਛ ਨਹੀਂ ਹੋਇਆ, ਤੇ ਜਿਹਨਾਂ ਨਹੀਂ ਮੰਨਿਆ, ਸੱਚੇ ਪਾਤਸ਼ਾਹ ਦੁਨੀਆਂ ਵਿੱਚ ਦੁਖੀ ਕਿਉਂ ਨੇ? ਕਹਿੰਦੇ ਨੇ ਨਾ ਹੁਕਮ ਨੂੰ ਹੁਕਮ ਨਹੀਂ ਮੰਨਿਆ। ਜਿਹੜੇ ਦੁਖੀ ਨੇ ਇਹਨਾਂ ਨੇ ਹੁਕਮ ਨੂੰ ਹੁਕਮ ਨਹੀਂ ਜੇ ਮੰਨਿਆ। ਗੁਰੂ ਅਰਜਨ ਦੇਵ ਕਹਿੰਦੇ ਨੇ, ਇਹ ਜੀ ਜਬ ਲਗ ਹੁਕਮ ਨਾ ਬੂਝਦਾ ਤਬ ਹੀ ਲਓ ਦੁਖੀਆ, ਜਬ ਲਗ ਹੁਕਮ ਨਾ ਸੰਸਾਰ ਵਿੱਚ ਸੁਖੀ ਨਹੀਂ ਹੋ ਸਕਦਾ, ਦੁਖੀ ਹੈ, ਨਹੀਂ ਮੰਨਿਆ ਹੁਕਮ। ਗੁਰਬਾਣੀ ਵਿੱਚ ਹੁਕਮ ਆਇਆ ਇੱਕ, ਗੁਰੂ ਨਾਨਕ ਜੀ ਦਾ ਹੁਕਮ ਸੀ ਇੱਕ, ਉਸ ਹੁਕਮ ਨੂੰ ਉਲਟ ਸਮਝ ਲਿਆ ਗਿਆ, ਹਾਲਾਂਕਿ ਸਤਿਗੁਰਾਂ ਨੇ ਉਹਦਾ ਅਰਥ ਕਰ ਦਿੱਤਾ ਨਾਲ ਹੀ। ਇੱਕ ਪੰਕਤੀ ਗੁਰੂ ਨਾਨਕ ਪਾਤਸ਼ਾਹ ਦੀ ਆਈ ਆਸਾ ਦੀ ਵਾਰ ਵਿੱਚ, ਹੁਕਮ ਹੀ ਮੰਨਣਾ, ਜੋ ਵੀ ਗੁਰੂ ਕਾ ਹੁਕਮ ਹੈ ਉਹਨੂੰ ਹੁਕਮ ਮੰਨਣਾ। ਪਾਤਸ਼ਾਹ ਕਹਿੰਦੇ ਨੇ, ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਇਸ ਪੰਕਤੀ ਆ ਗਈ, ਇਹਦੇ ਵਿੱਚ ਸਤਿਗੁਰਾਂ ਨੇ ਆਪਣੀ ਮੱਕੇ ਜਾਣ ਦੀ ਯਾਤਰਾ ਨੂੰ ਪ੍ਰਗਟ ਕੀਤਾ ਕਿ ਜਿਸ ਵਕਤ ਗੁਰੂ ਨਾਨਕ ਪਾਤਸ਼ਾਹ ਮੱਕੇ ਨੂੰ ਜਾਂਦੇ ਪਏ ਸਨ, ਰਸਤੇ ਵਿੱਚ ਜਿੱਥੇ ਅਰਬ ਦੀ ਸਰਹੱਦ ਆ ਗਈ, ਜਿੱਥੋਂ ਅੱਗੇ ਹਾਜੀਆਂ ਨੂੰ ਪੁੱਛ ਕੇ ਜਾਣ ਦਿੱਤਾ ਜਾਂਦਾ ਸੀ ਵੀ ਇਹ ਹਾਜੀ ਹੈ ਵੀ ਸਹੀ ਹੈ ਕਿ ਨਹੀਂ, ਕਿਸ ਤਰ੍ਹਾਂ ਦਾ ਬੰਦਾ ਹੈ। ਉਹਨਾਂ ਦਾ ਇਹ ਅਸੂਲ ਸੀ ਕਿ ਜਿਹੜਾ ਉੱਥੇ ਜਾਵੇ ਉਹ ਨੀਲੇ ਵਸਤਰ ਪਾ ਕੇ ਜਾ ਸਕਦਾ, ਐਵੇਂ ਹਾਜੀ ਨਹੀਂ ਬਣ ਸਕਦਾ। ਉਹਨਾਂ ਦਾ ਅਸੂਲ ਸੀ, ਇਹ ਹੈ ਤੇ ਮੁਸਲਮਾਨਾਂ ਦਾ ਅਸੂਲ ਸੀ ਨਾ, ਉਹਨਾਂ ਨੇ ਆਖਿਆ ਤੁਹਾਡੇ ਕੱਪੜੇ ਨੇ ਹਾਜੀਆਂ ਵਰਗੇ, ਅੱਗੇ ਨਹੀਂ ਜਾ ਸਕਦੇ। ਕਿਸ ਤਰ੍ਹਾਂ ਜਾ ਸਕਦੇ ਆ? ਕਹਿੰਦੇ ਨੇ ਨੀਲੇ ਕੱਪੜੇ ਪਾ ਲਓ ਤੇ ਚਲੇ ਜਾਓਗੇ। ਜਦੋਂ ਸਾਖੀ ਵਿੱਚ ਕਥਾ ਆਈ ਆ ਕਿ ਉੱਥੇ ਗੁਰੂ ਨਾਨਕ ਪਾਤਸ਼ਾਹ ਉਦੋਂ ਅੱਗੇ ਨੀਲੇ ਬਸਤਰ ਪਹਿਰੇ ਉੱਥੇ ਤੇ ਅੱਗੇ ਮੱਕੇ ਵਿੱਚ ਪਹੁੰਚੇ, ਉਹਨਾਂ ਨੇ ਆਪ ਲਿਖ ਦਿੱਤੀ ਆ ਗੱਲ ਵੀ ਮੈਨੂੰ ਇਸ ਵਾਸਤੇ ਪਾਉਣੇ ਪਏ ਕਿ ਉੱਥੇ ਜਾਣਾ ਸੀ, ਆਪਣੀ ਮਤ ਪ੍ਰਗਟ ਕਰਨੀ ਸੀ, ਆਪਣੀ ਮਰਯਾਦਾ ਦੱਸਣੀ ਸੀ, ਉੱਥੇ ਪ੍ਰਚਾਰ ਕਰਨਾ ਸੀ ਗੁਰਸਿੱਖੀ ਦਾ। ਜਾਣਾ ਪਿਆ ਤੇ ਉਹ ਮੈਨੂੰ ਮੁਸਲਮਾਨਾਂ ਵਾਲਾ, ਤੁਰਕਾਂ ਪਠਾਣਾ ਵਾਲਾ ਉਹ ਜਾਮਾ ਪਹਿਨਣਾ ਪਿਆ। ਇਹ ਗੱਲ ਸੀ ਨਾ, ਇਹਦੇ ਵਿੱਚ ਦੱਸ ਦਿੱਤਾ ਕਿ ਇਹ ਗੁਰਸਿੱਖਾਂ ਦਾ ਬਾਣਾ ਨਹੀਂ ਹੈ, ਹਿੰਦੂ ਦਾ ਬਾਣਾ ਨਹੀਂ ਹੈ, ਇਹ ਹਿੰਦੂ ਦਾ ਬਾਣਾ ਨਹੀਂ ਸੀ। ਗੁਰੂ ਨਾਨਕ ਕਹਿੰਦੇ ਨੇ ਤਾਂ ਪਾਇਆ ਮੈਨੂੰ ਉੱਥੇ ਜਾਣ ਵਾਸਤੇ ਪਾਉਣਾ ਪਿਆ, ਤੁਰਕ ਪਠਾਣੀ ਅਮਲ ਕੀਆ, ਮੁਸਲਮਾਨਾਂ ਵਾਲਾ ਇਹ ਮੈਨੂੰ ਮਰਜ਼ਾਦਾ ਉਹ ਬਣਾਉਣੀ ਪਈ ਤੇ ਉੱਥੇ ਪਾਉਣਾ ਪਿਆ, ਇਹਨੂੰ ਚਿੰਨ ਬਣਾ ਲਿਆ ਗਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਟਾਈਮ ਆ ਗਿਆ, ਟਾਈਮ ਆ ਗਿਆ ਤੇ ਉਹਨਾਂ ਨੇ ਇਸ ਤੁਕ ਨੂੰ ਬਦਲ ਦਿੱਤਾ, ਢਿਲਵੀ ਆਣ ਕੇ ਬਦਲਿਆ। ਕਿਉਂ? ਕਿ ਉਹ ਸਮਾਂ ਜਿਹੜਾ ਦੇਖਣਾ ਕੈਸਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤੁਕ ਨੂੰ ਬਦਲਣ ਦੀ ਕੀ ਜ਼ਰੂਰਤ ਪਈ ਤੇ ਫਿਰ ਨੀਲਾ ਬਾਣਾ ਉਤਾਰ ਕੇ ਸਾੜਿਆ ਕਿਉਂ ਸਾੜਿਆ? ਇਹਦਾ ਧਿਆਨ ਰੱਖਣਾ, ਉਹ ਵਕਤ ਕੈਸਾ ਸੀ। ਸ੍ਰੀ ਅਨੰਦਪੁਰ ਸਾਹਿਬ ਦੇ ਚਾਰ ਚਫੇਰੇ 6 ਮਹੀਨੇ ਤੱਕ ਫੌਜਾਂ ਨੇ ਘੇਰਾ ਪਾ ਛੜਿਆ, ਅੰਦਰ ਰਸਤ ਨਹੀਂ ਜਾਣ ਦਿੱਤੀ, ਭੁੱਖ ਨਾਲ ਤੰਗ ਆ ਗਏ, ਕਈ ਘਰਾਂ ਨੂੰ ਤੁਰ ਗਏ, ਕਈਆਂ ਬੇਦਾਵਾ ਲਿਖ ਕੇ ਦੇ ਕੇ ਘਰ ਨੂੰ ਆ ਗਏ, ਇਹ ਹਾਲਤ ਹੋ ਗਈ। ਆਖਰ ਪਹਾੜੀ ਰਾਜਿਆਂ ਨੇ ਤੇ ਇਹਨਾਂ ਨੇ ਝੂਠੀਆਂ ਸੋਹਾਂ ਖਾਧੀਆਂ ਕਿ ਤੁਸੀਂ ਕਿਲਾ ਛੱਡਦੇ ਹੋ, ਸਾਡੇ ਤੇ ਵੀ ਖਰਚਾ ਬਹੁਤ ਪੈ ਰਿਹਾ ਫੌਜਾਂ ਦਾ, ਤੰਗ ਅਸੀਂ ਵੀ ਬੜੇ ਤੇ ਤੁਸੀਂ ਵੀ ਬੜੇ, 4 ਕੁ ਦਿਨ ਵਾਸਤੇ ਕਿਲਾ ਛੱਡ ਦਿਓ ਫਿਰ ਭਾਵੇਂ ਆ ਜਾਇਓ, ਹੈ ਇਹ ਪਾਲਸੀ ਸੀ ਸਾਰੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਹ ਸਹੁੰ ਇਹਨਾਂ ਦੀ ਵੇਖ ਕੇ ਤੇ ਇਹਨਾਂ ਤੇ ਇਤਬਾਰ ਕਰਕੇ ਗਊ ਦੀ ਸਹੁੰ ਜੂ ਖਾ ਲਈ। ਗਊ ਦੀ ਸਹੁੰ ਖਾਣ ਕਰਕੇ ਆਖਿਆ ਚਲੋ ਠੀਕ ਹੈ, ਕਿਲਾ ਛੱਡਿਆ। ਫਿਰ ਕੀ ਹੋਇਆ? ਕਹਿੰਦੇ ਨੇ ਕਿਲਾ ਛੱਡਿਆ ਜਦੋਂ ਆਨੰਦਪੁਰ ਦਾ ਤੋਪ ਕਿਸੇ ਪਾਸੇ, ਤੋੜਾ ਕਿਸੇ ਪਾਸੇ, ਸਮਾਂ ਬਦਲ ਗਿਆ। ਕੀ ਹੋਇਆ? ਕਿਲਾ ਛੱਡਿਆ ਜਦੋਂ ਆਨੰਦਪੁਰ ਦਾ ਤੋਪ ਕਿਸੇ ਪਾਸੇ, ਤੋੜਾ ਕਿਸੇ ਪਾਸੇ, ਪੰਥ ਖਿੰਡਿਆ ਬਾਗ ਪਰਵਾਨਿਆਂ ਦੇ ਥੋੜਾ ਕਿਸੇ ਪਾਸੇ, ਥੋੜਾ ਕਿਸੇ ਪਾਸੇ, ਟੁਕੜੇ ਜਿਗਰ ਦੇ ਗੁਰੂ ਦਸਮੇਸ਼ ਜੀ ਦੇ ਜੋੜਾ ਕਿਸੇ ਪਾਸੇ, ਜੋੜਾ ਕਿਸੇ ਪਾਸੇ, ਵਾਲੀ ਪੰਥ ਦਾ ਅੱਜ ਦਰਵੇਸ਼ ਬਣਿਆ ਬਾਜ ਕਿਸੇ ਪਾਸੇ, ਘੋੜਾ ਕਿਸੇ ਪਾਸੇ, ਲੀਰਾ ਤਨ ਤੇ ਹਾਲੋ ਬੇਹਾਲ ਹੋਇਆ, ਕਲਗੀ ਕਿਸੇ ਪਾਸੇ, ਤੋੜਾ ਕਿਸੇ ਪਾਸੇ, ਤੇ ਫਿਰ ਵੀ ਭਾਣਾ ਅਕਾਲ ਦਾ ਮਨ ਆਖੇ ਤੇ ਦਿਲ ਕਿਸੇ ਪਾਸੇ ਤੇ ਮੋੜਾ ਕਿਸੇ ਪਾਸੇ, ਇਹ ਹਾਲ ਹੋਇਆ ਹੋਇਆ। ਕਿਲਾ ਛੱਡ ਦਿੱਤਾ, ਪਿੱਛੇ ਫੌਜਾਂ ਨੇ ਪਿੱਛਾ ਕਰ ਲਿਆ, ਸਰਸਾ ਨਦੀ ਤੇ ਜੰਗ ਹੋ ਗਿਆ, ਕੁਛ ਸਿੰਘ ਲੜਕੇ ਮਰ ਗਏ, ਕੁਛ ਰੁੜ ਗਏ, ਬੜੀ ਮੁਸ਼ਕਲ ਨਾਲ 40 ਕੁ ਸਿੰਘ ਬਚੇ ਤੇ ਇਹ ਚਮਕੌਰ ਤੱਕ ਪਹੁੰਚੇ। ਚਮਕੌਰ ਵਿੱਚ ਫਿਰ ਜੰਗ ਹੋਇਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ 2 ਪੁੱਤਰ ਆਪਣੀ ਹੱਥੀ ਜੰਗ ਵਿੱਚ, ਲੜਾਈ ਵਿੱਚ ਤੋਰ ਦਿੱਤੇ, ਆਪਣੀ ਹੱਥੀ ਤੋਰ ਦਿੱਤੇ। ਥੋੜੇ ਸਿੱਖ ਰਹਿ ਗਏ ਨੇ, 2-3 ਦੀ ਗਿਣਤੀ ਹੈ, ਆਪ ਰਹਿ ਗਏ ਨੇ। ਰਾਤ ਗਿਣਤੀ ਹੋਈ, ਵਿਚਾਰ ਹੋਈ ਰਾਤ, ਭਈ ਸੱਚੇ ਪਾਤਸ਼ਾਹ ਇਹਨਾਂ ਸਿੱਖਾਂ ਨੇ ਆਖਿਆ ਤੁਸੀਂ ਕਿਸੇ ਤਰੀਕੇ ਨਾਲ ਇੱਥੋਂ ਨਿਕਲ ਜਾਓ, ਜੇ ਤੁਹਾਡੀ ਜ਼ਿੰਦਗੀ ਬਚ ਗਈ ਤੇ ਤੁਸੀਂ ਸਿੱਖ ਹੋਰ ਬਣਾ ਲਓਗੇ। ਇਹ ਮੰਨੇ ਨਹੀਂ, ਫਿਰ ਇਹਨਾਂ ਨੇ ਆਖਿਆ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਹਾਡਾ ਨਿਕਲ ਜਾਣਾ ਬਿਲਕੁਲ ਠੀਕ ਹੈ, ਕਿਉਂਕਿ ਜਿੱਥੇ ਵੀ ਸਤਿਗੁਰੂ ਜਾਂਦੇ ਨੇ ਉਹ ਸਿੱਖ ਬਣਾ ਸਕਦਾ, ਸਿੱਖ ਸਤਿਗੁਰੂ ਨਹੀਂ ਬਣਾ ਸਕਦਾ, ਸਤਿਗੁਰੂ ਸੰਗਤ ਬਣਾ ਸਕਦਾ, ਸੰਗਤ ਸਤਿਗੁਰੂ ਨਹੀਂ ਬਣਾ ਸਕਦੀ। ਜਹ ਸਤਿਗੁਰ ਤਹ ਸਤ ਸੰਗਤ ਬਣਾਈ, ਕਿਤੇ ਵੀ ਨਹੀਂ ਲਿਖਿਆ ਕਿ ਜਿੱਥੇ ਸੰਗਤ ਹੈ ਉੱਥੇ ਸਤਿਗੁਰੂ ਬਣਾ ਲਿਆ, ਐਸਾ ਹੈ ਕਿਤੇ ਤੇ ਦੱਸੋ? ਗੁਰਬਾਣੀ ਵਿੱਚ ਕੋਈ ਹੁਕਮ ਨਹੀਂ ਐਸਾ। ਮੈਂ ਅਰਜ ਕਰ ਰਿਹਾ ਸਾਂ, ਚਮਕੌਰ ਸਾਹਿਬ ਵਿੱਚੋਂ, ਚਮਕੌਰ ਵਿੱਚੋਂ ਰਾਤ ਨਿਕਲੇ, ਤੁਰਕਾਨੀ ਫੌਜਾਂ ਦੀਆਂ ਅੱਖੀਆਂ ਵਿੱਚ ਘੱਟਾ ਪਾ ਕੇ ਰਾਤ ਨਿਕਲੇ, ਨਿਕਲਦਿਆਂ ਰਸਤੇ ਵਿੱਚ ਹਨੇਰੇ, ਰਾਤ ਵਿੱਚ ਸਫ਼ਰ ਕਰਦਿਆਂ ਹੋਇਆਂ ਜਾਂਦਿਆਂ ਜਾਂਦਿਆਂ ਕਿਤੇ ਕਹਿੰਦੇ ਨੇ ਇੱਕ ਖਾਲ ਪਾਣੀ ਦਾ ਆਇਆ, ਉਹਦੇ ਵਿੱਚੋਂ ਲੰਘਣ ਲੱਗਿਆਂ ਇੱਕ ਜੋੜਾ ਪੈਰਾਂ ਤੋਂ ਲਹਿ ਗਿਆ, ਇੱਕ ਪਾਸਿਓਂ ਤੇ ਦੂਜਾ ਆਪ ਹੀ ਚਲਾ ਕੇ ਮਾਰਿਆ, ਵੀ ਚਲੋ ਲਹਿੰਦਾ ਤੇ ਲੈਣ ਦਿਓ, ਨੰਗੇ ਪੈਰ ਨੇ ਰਾਤ ਯਾਤਰਾ ਕਰ ਰਹੇ ਨੇ, ਸਫ਼ਰ ਕਰਦੇ ਪਏ ਨੇ, ਨੰਗੀ ਪੈਰੀ ਤੁਰਦਿਆਂ ਪੈਰਾਂ ਵਿੱਚ ਛਾਲੇ ਪੈ ਗਏ, ਛਾਲੇ ਪੈ ਕੇ ਫਿੱਸ ਗਏ, ਕੰਡੇ ਲੱਗ ਲੱਗ ਕੇ ਚਰਨ ਲਹੂ ਲਹਾਨ ਹੋ ਗਏ, ਤੇ ਰਾਤ ਦਾ ਦਿਨ ਦਾ ਸਵੇਰਾ ਹੋਣ ਲੱਗਾ ਤੇ ਮਾਛੀਵਾੜੇ ਦੇ ਜੰਗਲ ਵਿੱਚ ਗੁਲਾਬੇ ਮਸੰਦ ਦੇ ਬਾਗ ਵਿੱਚ ਜਾ ਕੇ ਸੁੱਤੇ। ਝਾੜ ਵਿੱਚ ਜਾ ਕੇ ਸੁੱਤੇ ਇੱਥੇ ਨੀਂਦਰਾ ਬਹੁਤ ਸੀ। ਗੁਲਾਬੇ ਮਸੰਦ ਨੂੰ ਪਤਾ ਲੱਗਾ, ਜਾ ਕੇ ਬੇਨਤੀ ਕੀਤੀ, ਘਰ ਲਿਆਂਦਾ। ਅਗਲੀ ਰਾਤ ਇਹਦੇ ਘਰ ਰਹੇ ਸੱਚੇ ਪਾਤਸ਼ਾਹ। ਇੱਥੇ ਗਨੀ ਖਾਂ ਤੇ ਨਬੀ ਖਾਂ ਪਠਾਣ ਰਹਿੰਦੇ ਸਨ, ਜਿਹੜੇ ਸਤਿਗੁਰਾਂ ਦੇ ਬੜੇ ਪਰਮ ਮਿੱਤਰ ਸਨ ਤੇ ਦਰਸ਼ਨ ਕਰਨ ਜਾਂਦੇ ਹੁੰਦੇ ਸਨ। ਘੋੜਿਆਂ ਦੇ ਵਪਾਰੀ ਸਨ, ਕਈ ਵਾਰ ਆਨੰਦਪੁਰ ਜਾ ਕੇ ਘੋੜੇ ਵੇਚ ਕੇ ਆਉਂਦੇ ਸਨ, ਸਤਿਗੁਰਾਂ ਦਾ ਬੜਾ ਸਤਿਕਾਰ ਕਰਦੇ ਸਨ। ਪਤਾ ਲੱਗਾ, ਜਾ ਕੇ ਦਰਸ਼ਨ ਕੀਤਾ, ਹਾਲ ਵੇਖਿਆ, ਹਾਲੋ ਬੇਹਾਲ ਹੋਏ ਹੋਏ। ਕਿਆ ਬਾਤ ਹੈ, ਕਿਸੇ ਕਵੀ ਨੇ ਲਿਖਿਆ, ਪਰਮੇਸ਼ਰ ਨੂੰ ਸੰਬੋਧਨ ਕਰਦਾ ਕਹਿੰਦਾ, ਪਲ ਵਿੱਚ ਤਖ਼ਤ ਤੇ ਕਿਸੇ ਕਵੀ ਨੇ ਲਿਖਿਆ ਪਰਮੇਸ਼ਰ ਨੂੰ ਸੰਬੋਧਨ ਕਰਦਾ ਕਹਿੰਦਾ, ਪਲ ਵਿੱਚ ਤਖ਼ਤ ਤੇ ਛਿੰਨ ਵਿੱਚ ਤਖ਼ਤਾ, ਲੱਖੋਂ ਕੱਖ ਬਣਾਵੇਂ ਤੂੰ। ਤਖ਼ਤ ਜਿਨ੍ਹਾਂ ਦਾ ਅਰਸ਼ੀ ਉੱਡਦਾ, ਉਹਨਾਂ ਤੋਂ ਪੱਠ ਝੁਕਾਵੇਂ ਤੂੰ। ਮਖਮਲਾ ਤੇ ਬੈਠਣ ਵਾਲੇ ਕੰਡੀਆਂ ਉੱਤੇ ਸਵਾਵੇਂ ਤੂੰ, ਤੇ ਇੰਨੇ ਕਹਿਰ ਕਰੇ ਦਿਨੇ ਰਾਤੀ ਤੇ ਅਜੇ ਵੀ ਰੱਬ ਕਹਾਵੇਂ ਤੂੰ। ਕਿਆ ਨਿਆਂ ਹੈ ਤੇਰਾ, ਮਖਮਲਾ ਦੇ ਉੱਤੇ ਬੈਠਣ ਵਾਲੇ ਆਸਣ ਤੇ ਕਿਆ ਬਾਤ ਸੀ ਆਨੰਦਪੁਰ ਦੀ। ਸ਼ਾਹੀ ਵੀ ਫਕੀਰੀ ਥੀ ਉਸ ਦਰਬਾਰ ਕੀ ਬਾਂਧੀ, ਅਣਖੀ ਹਰਿਆਣ ਵੀ ਦੇਖੀ ਮੈਂ ਕਲਗੀਤ ਹਰ ਕੀ ਬਾਂਧੀ। ਖੁਦਾ ਤਰਸੀ ਵਤਨ ਖਿਦਮਤ ਸਦਾ ਹੀ ਨਾਚ ਕਰਤੀ ਥੀ, ਭਗਤੀ ਵੀਰਤਾ ਦੌਲਤ ਗੁਰੂ ਕਾ ਆਪ ਵਰਤੀ ਥੀ, ਧੀਰਜ ਸ਼ਾਂਤ ਸ਼ਬ ਸ਼ਕਤੀ ਗੁਰੂ ਕੇ ਖੜੀ ਥੀ ਹਾਜ਼ਰ, ਰਹਿਮਤ ਮੌਲਾ ਕੇ ਘਰ ਕੀ ਗੁਰੂ ਕੇ ਪੜੀ ਥੀ ਹਾਜ਼ਰ। ਅਜਲ ਮੈਂ ਕਾਂਪਤੀ ਦੇਖੀ ਵਾ ਅਜਰਾਇਲ ਆਂਖੋਂ ਸੇ, ਨਹੀਂ ਆਂਖੋਂ ਸੇ ਮੈਂ ਦੇਖਾ ਵਾ ਜਬਰਾਇਲ ਆਂਖੋਂ ਸੇ, ਕਾਂਪ ਕਰ ਕਹਿ ਰਹੇ ਦੇਖੇ ਮੈਂ ਵੋ ਦਰਬਾਰ ਸਤਿਗੁਰ ਕੇ, ਖਿਦਮਤਗਾਰ ਸਤਿਗੁਰ ਕੇ ਹੈ, ਸੇਵਾਦਾਰ ਸਤਿਗੁਰ ਕੇ, ਖੁਦਾ ਕੀ ਕਸਮ ਮੇ ਬਾਲਮ ਜੋ ਹੈ ਦਰਬਾਰ ਸਤਿਗੁਰ ਕਾ, ਅੱਲਾ ਕਾ ਘਰ ਜਿਸੇ ਕਹਤੇ ਹੈ ਵੋ ਦਰਬਾਰ ਸਤਿਗੁਰ ਕਾ। ਕਿੱਥੇ ਉਹ ਛਾੜ ਸੀ ਅੱਜ ਕੰਡਿਆਂ ਤੇ ਸੁੱਤੇ ਹੋਏ, ਕਿਸੇ ਨੇ ਆਖਿਆ ਕੈਸਾ ਹੈ ਨਿਕਲ ਨੂੰ ਰਸਤਾ ਕੋਈ ਨੀ। ਗਨੀ ਖਾਂ ਨਬੀ ਖਾਂ ਨੂੰ ਪੁੱਛਿਆ ਦੱਸੋ ਕੋਈ ਤਰੀਕਾ, ਇਹਨਾਂ ਆਖਿਆ ਜੀ ਇੱਕ ਤਰੀਕਾ ਹੈ ਜਾਣ ਦਾ, ਇੱਥੋਂ ਨਿਕਲਦਾ ਹੋਰ ਕੋਈ ਤਰੀਕਾ ਨਹੀਂ। ਨੀਲੇ ਬਸਤਰ ਪਹਿਨ ਲਓ, ਕੇਸ ਖੋਲ ਕੇ ਪਿਛਾਹ ਨੂੰ ਸੁੱਟ ਲਓ, ਗਲ ਵਿੱਚ ਲੰਮਾ ਚੋਲਾ ਪਾ ਲਿਆ, ਕੇਸ ਖੋਲ ਕੇ ਸੁੱਟ ਲਏ, ਉੱਚ ਦੇ ਪੀਰ ਬਣ ਗਏ, ਭੇਸ ਬਦਲਣਾ ਪਿਆ। ਉੱਚ ਨਗਰ ਹੈ ਇੱਕ ਬਹਾਵਲਪੁਰ ਰਿਆਸਤ ਵਿੱਚ, ਉੱਥੋਂ ਦੇ ਪੀਰਾਂ ਦਾ ਇਹੋ ਜਿਹਾ ਵੇਸ ਹੁੰਦਾ ਸੀ, ਲੇਕਿਨ ਮੁਸਲਮਾਨ ਨੇ ਧਿਆਨ ਰੱਖਣਾ, ਚੋਲਾ ਤੇ ਨੀਲਾ ਹੈ ਪਰ ਉਹਨਾਂ ਦਾ ਵੇਸ ਹੈ, ਤੁਰਕਾਂ ਦਾ ਹੈ, ਹਿੰਦੂ ਦਾ ਨਹੀਂ। ਇਹਨਾਂ ਨੇ ਆਖਿਆ ਜੀ ਇਹ ਤਰੀਕਾ ਹੈ, ਅਸੀਂ ਤੁਹਾਨੂੰ ਪਲਗ ਤੇ ਚੁੱਕ ਲੈਂਦੇ ਹਾਂ, ਲੈ ਚੱਲਾਂਗੇ, ਅਸੀਂ ਕਹਿ ਦਿਆਂਗੇ ਕਿ ਉੱਚ ਦੇ ਪੀਰ ਆਏ ਨੇ, ਇਸ ਤਰੀਕੇ ਨਾਲ ਨਿਕਲਣਾ ਪਏਗਾ। ਸਤਿਗੁਰ ਗੱਲ ਪ੍ਰਵਾਨ ਕਰ ਲਈ, ਦਲੀਲ ਚੰਗੀ ਹੈ, ਰਾਜਨੀਤੀ ਵਰਤੀ ਨਾ, ਨਿਕਲੇ ਨੇ ਇਸੇ ਤਰ੍ਹਾਂ ਹੀ ਸੁਰਮਈ ਰੰਗ ਦੇ ਬਸਤਰ ਪਹਿਨ ਲਏ, ਚੋਲਾ ਸੁਰਮਈ ਰੰਗ ਦਾ ਚੋਲਾ ਪਹਿਨ ਲਿਆ ਗਿੱਟਿਆਂ ਤੱਕ, ਕੇਸ ਖੋਲ ਕੇ ਪਿਛਾਹ ਨੂੰ ਸੁੱਟੇ ਨੇ, ਪਲਗ ਤੇ ਬੈਠੇ ਨੇ, ਉੱਤੇ ਪਾਲਕੀ ਬਣਾ ਕੇ ਗਨੀ ਖਾਂ ਨਬੀ ਖਾਂ ਨੇ ਚੁੱਕ ਕੇ ਪਲਗ ਤੇ ਇਸ ਇਲਾਕੇ ਚੋਂ ਪਾਰ ਕੀਤਾ ਗੁਰੂ ਗੋਬਿੰਦ ਸਿੰਘ ਜੀ। ਇੰਨਾ ਭਿਆਨਕ ਸਮਾਂ ਹੈ, ਢਿਲਵੀ ਚਲੇ ਗਏ ਤੇ ਢਿਲਵੀ ਰਹਿੰਦੇ ਸਨ, ਬਾਬਾ ਪਿਰਥੀ ਚੰਦ ਦੀ ਔਲਾਦ ਸੋਢੀ ਕੌਲ ਰਾਏ ਜੀ ਇਹ ਰਹਿੰਦੇ ਸਨ। ਇਹਨਾਂ ਨੂੰ ਪਤਾ ਲੱਗਾ ਗੁਰੂ ਗੋਬਿੰਦ ਸਿੰਘ ਜੀ ਇਸ ਇਲਾਕੇ ਵਿੱਚ ਆਏ ਨੇ, ਇਹਨਾਂ ਨੇ ਜਾ ਕੇ ਦਰਸ਼ਨ ਕੀਤਾ ਤੇ ਇਹਨਾਂ ਨੇ ਬੇਨਤੀ ਕੀਤੀ ਤੁਹਾਡੀ ਕੌਲ ਰਾਏ ਜੀ ਨੇ, ਮਹਾਰਾਜ ਤੁਸੀਂ ਘਰ ਚਲੋ ਤੇ ਇਹ ਬਸਤਰ ਤੁਸੀਂ ਭੇਸ ਕਿਹੋ ਜਿਹਾ ਬਣਾਇਆ ਹੋਇਆ ਇਹਨੂੰ ਲਾ ਦਿਓ, ਤੁਰਕਾਂ ਵਾਲੇ ਬਾਣੇ ਦੇ ਚਿੱਟੇ ਬਸਤਰ ਪਹਿਨ ਲਓ। ਆਖਿਆ ਠੀਕ ਹੈ, ਇੱਥੇ ਲਾ ਕੇ ਚੋਲਾ ਉਤਾਰ ਦਿੱਤਾ ਗਿਆ, ਚਿੱਟੇ ਬਸਤਰ ਪਹਿਨੇ ਨੇ ਪਾ ਕੇ ਤੇ ਉਹ ਚੋਲਾ ਮੇਰਾ ਉਤਾਰਿਆ ਨਹੀਂ, ਉਹਨੂੰ ਲੀਰ ਲੀਰ ਕਰਕੇ ਤੇ ਅੱਗ ਦੇ ਵਿੱਚ ਸੁੱਟਦੇ ਗਏ। ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਵਿੱਚ ਇਸ ਕਥਾ ਨੂੰ ਲਿਖਿਆ, ਕਹਿੰਦੇ ਨੇ ਜਲਤ ਅਗੀਠਾ ਅੰਗੀਠਾ ਅਗਨ ਅਗਾਰੀ, ਨੀਲਾਂਬਰ ਲੈ ਹੱਥ ਮਝਾਰੀ, ਲੀਰ ਪਾੜ ਕਰ ਤਿਸ ਤੇ ਸਤਿਗੁਰ, ਸ੍ਰੀ ਮੁਖ ਤੇ ਤੁਕ ਇਉਂ ਉਚਰ ਕਰ। ਚੋਲਾ ਉਤਾਰ ਦਿੱਤਾ ਨੀਲਾ, ਉਤਾਰ ਕੇ ਉਹਨੂੰ ਇੱਕ ਇੱਕ ਲੀਰਾਂ ਕਰ ਕਰਕੇ ਤੇ ਅੱਗ ਵਿੱਚ ਸੁੱਟੀ ਜਾਂਦੇ ਨੇ। ਤੇ ਜਿਹੜੀ ਗੁਰੂ ਨਾਨਕ ਦੀ ਪੰਕਤੀ ਲਿਖੀ ਹੋਈ ਸੀ ਨਾ, ਨੀਲ ਵਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ, ਇਹਨੂੰ ਉਲਟਾ ਦਿੱਤਾ। ਫਿਰ ਇੱਕ ਵਾਰੀ ਨਹੀਂ ਪੜਿਆ, 101 ਵਾਰੀ ਪਾਠ ਕੀਤਾ ਤੇ ਨੀਲ ਵਸਤਰ ਲੈ ਕੱਪੜੇ ਫਾੜੇ ਤੁਰਕ ਪਠਾਣੀ ਅਮਲ ਗਿਆ, ਲਿਖਿਆ ਹੋਇਆ ਪੜ੍ਹ ਲਓ। ਪੱਠ ਕਰਤਾ ਤਿਸ ਲੀਰ ਜੋ ਕਰਮੇ ਅਗਨ ਵਿਖੇ ਪੱਟ ਡਾਰ ਦਇਆ, ਇਹ ਤੁਕ 101 ਵਾਰੀ ਪੜ੍ਹ ਕੇ ਤੇ ਸਾਰਾ ਜਿਹੜਾ ਚੋਲਾ ਸੀ ਲੀਰ ਲੀਰ ਕਰਕੇ ਅੱਗ ਵਿੱਚ ਸੁੱਟ ਦਿੱਤਾ। ਪੱਠ ਕਰ ਤਤ ਸਿੰਘ ਲੀਰ ਜੋ ਕਰਮੇ ਅਗਨ ਵਿਖੇ ਪੱਟ ਡਾਰ ਦਇਆ, ਤੇ ਕਹਿੰਦੇ ਨੇ ਸੁਨਤ ਬਚਨ ਯਾਰ ਕਿਰਿਆ ਬਲੋਕਿਤ ਔਰ ਸੰਸੇ ਜੁਤ ਕੌਲ ਭਇਆ। ਜਿਸ ਵੇਲੇ ਇਹ ਪੰਕਤੀ ਸੁਣੀ ਸੋਢੀ ਕੌਲ ਰਾਏ ਜੀ ਨੇ ਕਿ ਪੁੱਛਿਆ, ਮਹਾਰਾਜ ਇਹ ਤੁਸਾਂ ਕੀ ਕੀਤਾ, ਤੇ ਗੁਰਬਾਣੀ ਦੀ ਪੰਕਤੀ ਉਲਟਾ ਦਿੱਤੀ ਤੁਸਾਂ। ਰਾਮ ਰਾਏ ਨੇ ਸਿਰਫ 4 ਅੱਖਰ ਬਦਲੇ ਸਨ ਗੁਰਬਾਣੀ ਦੇ, ਮਿੱਟੀ ਮੁਸਲਮਾਨ ਕੀ ਥਾਈ ਮਿੱਟੀ ਬੇਈਮਾਨ ਕੀ ਆਖਿਆ, ਮੁਸਲਮਾਨ ਤੋਂ ਬੇਈਮਾਨ ਆਖਿਆ ਗਿਆ, ਸਿਰਫ 4 ਅੱਖਰਾਂ ਦਾ ਤਬਦੀਲੀ ਕੀਤੀ ਸੀ ਤੇ ਉਹ ਤੇ ਗੁਰਿਆਈ ਤੋਂ ਖਾਰਜ ਹੋ ਗਏ ਸਨ, ਤੇ ਤੁਸਾਂ ਤੇ ਸਾਰੀ ਪੰਕਤੀ ਉਲਟਾ ਦਿੱਤੀ ਹੈ, ਇਹ ਕੀ ਕੀਤਾ ਹੈ। ਸਤਿਗੁਰਾਂ ਆਖਿਆ ਇਹ ਪੰਕਤੀ ਉਲਟਾਉਣ ਵਾਸਤੇ ਅਸਾਂ ਸਾਰਾ ਸਰਬੰਸ ਲਾ ਦਿੱਤਾ ਮੈਂ, 7 ਸਿਰ ਦਿੱਤੇ ਨੇ, ਪਹਿਲਾਂ ਗੁਰੂ ਅਰਜਨ ਦੇਵ ਜੀ ਦਾ 1, ਗੁਰੂ ਹਰਕ੍ਰਿਸ਼ਨ ਜੀ ਦਾ 2, ਗੁਰੂ ਤੇਗ ਬਹਾਦਰ ਜੀ ਦਾ 3 ਤੇ 4 ਸਾਹਿਬਜ਼ਾਦਿਆਂ ਦੇ ਸਿਰ, 7 ਸੀਸ ਦਿੱਤੇ ਨੇ, ਤਾਂ ਇਹ ਪੰਕਤੀ ਉਲਟਾਈ ਹੈ, ਐਵੇਂ ਨਹੀਂ ਉਲਟਾਈ। ਹਮ ਤੋ ਇਸ ਤੁਕ ਉਲਟਾ ਮਨ ਹਿੱਤਾ ਸਗਲ ਸਮੱਗਰੀ ਕੀਨ ਲੁਟਾਮਨ, ਸਾਰੀ ਸਮੱਗਰੀ ਲੁਟਾ ਦਿੱਤੀ ਹੈ ਮੈਂ, ਚਾਰੋਂ ਪੂਤ ਦੀਏ ਇਸ ਕਾਜੂ, ਕੌਣ ਗਣੇ ਸਭ ਸਦਨ ਸਮਾਜੂ, ਚਾਰੇ ਪੁੱਤਰ ਦੇ ਦਿੱਤੇ ਸਾਰੇ ਜਾਰੇ ਗੁਰੂ ਕੇ ਮਹਿਲ ਨੇ, ਸਾਰਾ ਮੰਦਿਰ ਸਭ ਤਿਆਗ ਦਿੱਤੇ। ਕਹਿੰਦੇ ਇਸ ਵਾਸਤੇ ਪੰਕਤੀ ਉਲਟਾਈ ਹੈ, ਪੰਕਤੀ ਉਲਟਾ ਦਿੱਤੀ ਹੈ। ਗਿਆਨੀ ਕਰਤਾਰ ਸਿੰਘ ਜੀ ਕਲਾਸ ਵਾਲੀਆ ਸ੍ਰੀ ਅੰਮ੍ਰਿਤ ਸਾਹਿਬ ਦੇ ਹੈੱਡ ਗ੍ਰੰਥੀ ਤੇ ਜਿਨ੍ਹਾਂ ਨੇ ਖਾਲਸ ਬਹੁਤ ਸਿੱਖ ਇਤਿਹਾਸ ਲਿਖਿਆ, ਬੰਦਾ ਬਹਾਦਰ, ਰਾਜ ਖਾਲਸਾ, ਤੇਗ ਖਾਲਸਾ, ਸੰਤ ਖਾਲਸਾ, ਇਹ ਸਾਰੇ ਉਹਨਾਂ ਦੇ ਲਿਖੇ ਹੋਏ ਨੇ, ਉਹਨਾਂ ਨੇ ਲਿਖ ਦਿੱਤੀ ਹੈ। ਕਹਿੰਦੇ ਨੇ ਨੀਲੇ ਫਾੜ ਚਿੱਟੇ ਬਸਤਰ ਪਹਿਨ ਗੁਰਜੀ ਤੇ ਗੁਰੂ ਗ੍ਰੰਥ ਦੀ ਤੁਕ ਉਲਟਾਈ। ਉੱਥੇ ਅਕਾਲੀ ਸੰਪਰਦਾ ਦੇ ਲਿਖਾਰੀ ਨੇ ਕਹਿ ਦਿੱਤੇ ਨੇ ਤੁਕ ਉਲਟਾ ਦਿੱਤੀ ਹੈ, ਪਰ ਇਹ ਹੁਕਮ ਹੈ ਨਾ, ਮੰਨਿਆ ਨਹੀਂ ਗਿਆ। ਫਿਰ ਗੁਰੂ ਨਾਨਕ ਦੇਖੋ ਇੱਕ ਸ਼ਬਦ ਆਇਆ ਗੁਰੂ ਨਾਨਕ ਜੀ ਦਾ, ਉਹਦੇ ਵਿੱਚ ਨਿਰਣਾ ਕਰ ਦਿੱਤਾ ਕਿ ਹਿੰਦੂ ਦਾ ਕਰਮ ਕੀ ਹੈ ਤੇ ਮੁਸਲਮਾਨ ਦਾ ਕੀ ਹੈ। ਸੁਣਾ ਪਾਤਸ਼ਾਹ ਕਹਿੰਦੇ ਨੇ ਕੋਈ ਬੋਲੇ ਰਾਮ ਰਾਮ ਕੋਈ ਖੁਦਾ ਹੈ, ਹਿੰਦੂ ਰਾਮ ਰਾਮ ਕਹਿੰਦੇ ਨੇ ਤੇ ਮੁਸਲਮਾਨ ਖੁਦਾ ਕਹਿੰਦੇ ਨੇ, ਇਹਦੇ ਵਿੱਚ ਤਾਂ ਕੋਈ ਸ਼ੰਕਾ ਨਹੀਂ ਨਾ, ਸਾਰੇ ਹੀ ਮੰਨ ਜਾਣਗੇ। ਕੋਈ ਬੋਲੇ ਰਾਮ ਰਾਮ ਕੋਈ ਖੁਦਾ ਹੈ, ਕੋਈ ਸੇਵਾ ਗੁਸਾਈਆਂ ਕੋਈ ਉਲਾਹੇ, ਹਿੰਦੂ ਗੁਸਾਈ ਗੁਸਾਈ ਨਾਮ ਦੇ ਨਾਲ ਪੁਕਾਰ ਦੇਣ ਤੇ ਉਹ ਅੱਲਾ ਅੱਲਾ ਕਰਦੇ ਨੇ। ਤੁਰਕ ਇੱਥੇ ਦੋਵਾਂ ਮਜ਼ਹਬਾਂ ਦੀ ਵੱਖ ਵੱਖ ਗੱਲ ਹੈ। ਅੱਗੇ ਕਹਿੰਦੇ ਨੇ ਕੋਈ ਨਾਏ ਤੀਰਥ ਕੋਈ ਹੱਜ ਜਾਏ, ਹਿੰਦੂ ਤੀਰਥ ਯਾਤਰਾ ਕਰਦੇ ਤੇ ਮੁਸਲਮਾਨ ਕਾਬੇ ਦਾ ਹੱਜ ਕਰਨ ਜਾਂਦੇ ਨੇ। ਕੋਈ ਕਰੇ ਪੂਜਾ ਕੋਈ ਸਿਰ ਨਵਾਏ, ਹਿੰਦੂ ਪੂਜਾ ਕਰਦਾ ਤੇ ਮੁਸਲਮਾਨ ਸਿਰ ਨਵਾਉਂਦੇ ਨੇ, ਸਜਦਾ ਕਰਦੇ ਨੇ ਨਮਾਜ਼ ਪੜ੍ਹ ਕੇ। ਕੋਈ ਪੜ੍ਹੇ ਵੇਦ ਕੋਈ ਕਿਤੇਬ, ਹਿੰਦੂ ਵੇਦ ਪੜ੍ਹਦੇ ਨੇ ਤੇ ਮੁਸਲਮਾਨ ਕਿਤੇਬ ਕੁਰਾਨ ਪੜ੍ਹਦੇ ਨੇ। ਕੋਈ ਓਡੇ ਨੀਲ ਕੋਈ ਸਫੇਦ, ਮੁਸਲਮਾਨ ਨੀਲਾ ਪਹਿਰਦੇ ਨੇ ਤੇ ਹਿੰਦੂ ਚਿੱਟਾ ਪਹਿਨਦੇ ਨੇ। ਸਾਰੀਆਂ ਪੰਕਤੀਆਂ ਦੇ ਵੱਖ ਵੱਖ ਅਰਥ ਨੇ, ਇੱਥੋਂ ਪਤਾ ਲੱਗਦਾ ਇਹ ਮੁਸਲਮਾਨਾਂ ਦਾ ਬਾਣਾ, ਹਿੰਦੂ ਦਾ ਨਹੀਂ, ਸਿੱਖ ਦਾ ਨਹੀਂ, ਸਾਡੀ ਗੁਰਮਤ ਵਿੱਚ ਨਹੀਂ ਹੈ, ਮੁਸਲਮਾਨਾਂ ਦਾ ਬਾਣਾ ਕਰਕੇ ਸਤਿਗੁਰਾਂ ਨੇ ਇਸੇ ਵਾਸਤੇ ਤੁਕ ਉਲਟਾ ਦਿੱਤੀ, ਨੀਲਾ ਬਾਣਾ ਪਾੜ ਕੇ ਅੱਗ ਵਿੱਚ ਸਾੜ ਦਿੱਤਾ। ਤੇ ਉਸ ਤੁਕ ਨੂੰ ਉਲਟਾ ਦਿੱਤਾ, ਹੁਕਮ ਦੇ ਦਿੱਤਾ ਕਿ ਗੁਰੂ ਕਾ ਸਿੱਖ ਨੀਲਾ ਤੇ ਕਾਲਾ ਨਾ ਪਹਿਰੇ। ਹੋਰ ਇੱਕ ਪ੍ਰਮਾਣ, ਬੜੇ ਪੁਰਾਣੇ ਜ਼ਮਾਨੇ ਤੋਂ ਲੈ ਕੇ ਮੁਸਲਮਾਨ ਨੇ ਜਿੰਨੇ ਵੀ ਪੀਰ ਫਕੀਰ ਹੋਏ ਨੇ ਇਸਲਾਮ ਧਰਮ ਦੇ, ਉਹਨਾਂ ਦਾ ਬਾਣਾ ਕਾਲਾ ਦੇਖਿਆ ਗਿਆ। ਫਰੀਦ ਦਾ ਸਲੋਕ ਪੜੋ, ਫਰੀਦ ਕਹਿੰਦੇ ਨੇ, ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼। ਇੱਥੋਂ ਪਤਾ ਲੱਗ ਜਾਂਦਾ ਵੀ ਕਾਲਾ ਤੇ ਨੀਲਾ ਇਹ ਜਿਹੜਾ ਇਹ ਮੁਸਲਮਾਨ ਪੀਰ ਫਕੀਰ ਪਾਉਂਦੇ ਸਨ, ਇਹ ਗੱਲ ਠੀਕ ਹੈ ਬਿਲਕੁਲ। ਪਰ ਅਗਲੀ ਪੰਕਤੀ 'ਚ ਕਹਿੰਦੇ ਨੇ, ਨਾਨਕ ਹੁਕਮ ਨਾ ਮੰਨੀ ਤੇ ਫਿਰ ਘਰ ਹੀ ਅੰਦਰ ਦੂਰ। ਜੇ ਹੁਕਮ ਨੂੰ ਹੁਕਮ ਨਹੀਂ ਮੰਨਦਾ ਗੁਰਸਿੱਖ ਹੋ ਕੇ, ਤੇ ਫਿਰ ਕਹਿੰਦੇ ਨੇ ਉਹ ਅੰਦਰ ਰਹਿੰਦਾ ਹੁੰਦਾ ਵੀ ਰਹਿੰਦਾ ਹੋਇਆ ਵੀ ਦੂਰ ਹੋ ਜਾਏਗਾ। ਫਿਰ ਐਵੇਂ ਨਾ ਆਖੇ ਵੀ ਮੇਰੇ ਅੰਦਰ ਵੱਸਦਾ ਉਹ। ਕਲਗੀਧਰ ਪਾਤਸ਼ਾਹ ਇਸ ਇਲਾਕੇ ਵਿੱਚੋਂ ਨਿਕਲ ਕੇ, ਮੁਕਤਸਰ ਜੰਗ ਹੋਇਆ ਟਿਲਵਾ ਤੋਂ ਅਗਾਂਹ ਜਾ ਕੇ ਰਾਜਸਥਾਨ ਵਿੱਚੋਂ ਨਿਕਲੇ ਨੇ। ਨਿਕਲਦਿਆਂ ਨਿਕਲਦਿਆਂ ਸਤਿਗੁਰੂ ਜੀ ਮਹਾਰਾਸ਼ਟਰ ਵਿੱਚ ਪਹੁੰਚ ਕੇ ਗੋਦਾਵਰੀ ਦੇ ਕਿਨਾਰੇ ਤੇ, ਇੱਥੇ ਮਾਧੋਦਾਸ ਬੈਰਾਗੀ ਰਹਿੰਦਾ ਸੀ। ਇਹ ਬੜਾ ਕਰਾਮਾਤੀ ਫਕੀਰ ਸੀ। ਇਤਿਹਾਸ ਕਹਿੰਦਾ ਕਿ ਇਹਦੇ ਵਸ ਵਿੱਚ 52 ਵੀਰ ਸਨ। ਇਸ ਨੇ ਉੱਥੇ ਬੜਾ ਸੁੰਦਰ ਇੱਕ ਬਗੀਚਾ ਬਣਾਇਆ ਹੋਇਆ ਗੋਦਾਵਰੀ ਦੇ ਕਿਨਾਰੇ ਤੇ, ਇਹਦਾ ਡੇਰਾ ਹੈ। ਬੜਾ ਕਰਨੀ ਵਾਲਾ ਫਕੀਰ ਹੈ ਤੇ ਕੁਛ ਕਈ ਵਾਰਾਂ ਜਿਹੜੇ ਕਰਨੀ ਵਾਲੇ ਨਾ, ਮੈਂ ਅੱਗੇ ਇੱਕ ਦਿਨ ਦੱਸਿਆ ਸੀ ਕਿ ਜਿਹੜਾ ਬੰਦਾ ਬਹੁਤ ਉੱਚਾ ਉੱਡਦਾ ਨਾ, ਦ੍ਰਿਸ਼ਟੀ ਨੀਵੀਂ ਆ ਜਾਂਦੀ ਹੋ ਜਾਂਦੀ ਹੈ ਕਿਸੇ ਵੇਲੇ। ਮਖੌਲ ਬਣਾ ਲਿਆ, ਇੱਕ ਮਖੌਲ ਬਣਾਇਆ ਹੋਇਆ, ਕੁਟੀਆ ਬਣਾ ਕੇ ਉਹਦੇ ਵਿੱਚ ਇੱਕ ਪਲਗ ਰੱਖਿਆ ਹੋਇਆ। ਉੱਥੇ ਜਿਹੜਾ ਕੋਈ ਜਾ ਕੇ ਸੱਜਣ ਬਹਿ ਜਾਂਦਾ, ਪੀਰ ਫਕੀਰ ਕੋਈ ਸੰਤ ਮਹਾਤਮਾ, ਉਹ ਗੁਪਤ ਸ਼ਕਤੀ ਨੂੰ ਭੇਜ ਕੇ ਤੇ ਕਹਿੰਦੇ ਨੇ ਪਲਗ ਉਲਟਾ ਦਿੰਦਾ ਸੀ ਤੇ ਉਹ ਹਾਸਾ ਮਖੌਲ ਹੋ ਜਾਂਦਾ ਸੀ, ਲੈ ਬਈ ਉਹ ਮਾਰਿਆ ਉਲਟਾ। ਹੁਣ ਸਤਿਗੁਰੂ ਤ੍ਰਿਕਾਲ ਦਰਸ਼ੀ ਹੁੰਦਾ। ਮੈਂ ਕਹਿੰਦਾ ਇੱਕ ਦਿਨ ਦੱਸਿਆ ਸੀ ਕਿਤੇ ਵੀ ਭਗਵਾਨ ਰਾਮ ਚੰਦਰ ਜੀ ਜਿਸ ਵੇਲੇ ਗਏ ਸਨ ਨਾ, ਉੱਥੇ ਸਮੁੰਦਰ ਦੇ ਕਿਨਾਰੇ ਤੇ ਅੱਗੇ ਜਾਣ ਦਾ ਰਸਤਾ ਨਹੀਂ ਸੀ, ਉਹ ਤ੍ਰਿਕਾਲ ਦਰਸ਼ੀ ਸਨ। ਉਹਨਾਂ ਨੂੰ ਪਤਾ ਸੀ ਕਿ ਨਲ ਨੀਲ ਦੇ ਹੱਥੋਂ ਪੱਥਰ ਨਹੀਂ ਡੁੱਬਦਾ, ਉਹਨਾਂ ਦੇ ਹੱਥੋਂ ਪੱਥਰ ਨਹੀਂ ਸੀ ਡੁੱਬਦਾ। ਇਸ ਵਾਸਤੇ ਪਤਾ ਉਹਨਾਂ ਨੂੰ ਸੀ, ਹੋਰ ਕਿਸੇ ਨੂੰ ਨਹੀਂ ਸੀ ਪਤਾ। ਇਸ ਵਾਸਤੇ ਉਹਨਾਂ ਨੇ ਜਾ ਕੇ ਉਹਨਾਂ ਨੂੰ ਮੰਗਾ ਕੇ ਤੇ ਪੁਲ ਬਣਾ ਲਿਆ ਤ੍ਰਿਕਾਲ ਦਰਸ਼ੀ ਨੇ। ਹੋਰ ਪ੍ਰਮਾਣ, ਭਗਵਾਨ ਕ੍ਰਿਸ਼ਨ ਨੇ ਆਪਣੇ ਸਮੇਂ ਵਿੱਚ ਤ੍ਰਿਕਾਲ ਦਰਸ਼ੀ ਆ ਸਤਿਗੁਰੂ, ਜਦੋਂ ਜਰਾਸੰਧ ਨੇ ਨਾ ਆਇਆ ਨਾ ਕਾਲ ਜਮਨ ਚੜ੍ਹ ਕੇ, ਤੇ ਕਾਲ ਜਮਨ ਨੇ ਮਰਨਾ ਨਹੀਂ ਸੀ ਭਗਵਾਨ ਕੋਲੋਂ, ਉਹਨਾਂ ਨੇ ਮਥੁਰਾ ਖਾਲੀ ਕਰ ਦਿੱਤੀ, ਦੁਆਰਕਾ ਜਾ ਬਣਾਈ ਖਾਲੀ ਕਰ ਦਿੱਤੀ। ਕਾਲ ਜਮਨਾ ਦਾ ਜਰਾਸੰਧ ਨੂੰ ਵੇਖ ਲਿਆ ਨੱਸ ਗਿਆ ਨਾ, ਤੈਨੂੰ ਆਖਿਆ ਸੀ ਉਹਨੂੰ ਮੇਰੇ ਨਾਲ ਨਹੀਂ ਲੜਨਾ, ਉਹ ਲੜ ਹੀ ਨਹੀਂ ਸਕਦਾ ਕ੍ਰਿਸ਼ਨ ਮੇਰੇ ਨਾਲ। ਉਹਨੇ ਆਖਿਆ ਜੀ ਗੱਲ ਆ, ਉਹ ਛਲੀਆ ਬੜਾ ਹੋਣਾ ਇੱਥੇ ਹੀ ਆ ਕਿਤੇ। ਵਹਿੰਦਿਆਂ ਵਹਿੰਦਿਆਂ ਵੇਖਿਆ ਭਗਵਾਨ ਕ੍ਰਿਸ਼ਨ ਨੇ ਇਕੱਲੇ ਹੀ ਸਨ ਉੱਥੇ, ਬਾਕੀ ਸਭ ਭੇਜ ਦਿੱਤੇ ਤੇ ਇੱਕ ਮੰਦਿਰ ਦੇ ਉੱਚੇ ਸੱਚਾ ਚੜ੍ਹ ਕੇ ਵਿਖਾਲੀ ਦਿੱਤੀ ਭਈ ਮੈਂ ਆ ਖਲੋਤਾ, ਮੈਂ ਗਿਆ ਨਹੀਂ ਕਿਤੇ, ਆ ਜਾਓ। ਜਰਾ ਸੰਦਾ ਜੀ ਉਹ ਦੇਖੋ ਉੱਚੇ ਥਾਂ ਖਲੋਤਾ ਹੋਇਆ, ਮੈਂ ਤੁਹਾਨੂੰ ਆਖਿਆ ਸੀ ਇੱਥੇ ਕਿਤੇ ਲੁਕਿਆ ਹੋਣਾ ਛਿਪਿਆ। ਹਾਂ ਜਰਾ ਕਾਲ ਜਮਨ ਦਾ ਕੋਈ ਪਰਵਾਹ ਨਹੀਂ, ਅੱਗੇ ਵਧੇ ਭਗਵਾਨ ਅੱਗੇ ਚੜ੍ਹ ਕੇ ਨੱਸ ਪਏ, ਇਹ ਮਗਰ ਚੜ੍ਹ ਕੇ ਨੱਸ ਪਏ ਵੀ ਜਿਹੜਾ ਹੁਣ ਨੱਸ ਪਿਆ ਕਿੱਥੇ ਜਾ ਕੇ ਆਖਿਰ ਤੇ ਖਲੋਏਗਾ ਹੀ ਨਾ ਕਿਤੇ, ਕਿੱਥੋਂ ਕਿਤਾ ਕਰ ਨੱਸੇਗਾ। ਪਿੱਛਾ ਕੀਤਾ, ਇਹ ਜਾ ਕੇ ਇੱਕ ਪਹਾੜ ਤੇ ਚੜ੍ਹ ਗਏ, ਇਹਨਾਂ ਨੇ ਪਹਾੜ ਨੂੰ ਅੱਗ ਲਾ ਦਿੱਤੀ, ਉਹ ਪਹਾੜ ਤੋਂ ਵੀ ਅੱਗੇ ਚਲੇ ਗਿਆ। ਇੱਥੇ ਜਾ ਕੇ ਇੱਕ ਅੱਗੇ ਪਹਾੜ ਆਇਆ, ਉਹਦੀ ਗੁਫਾ ਵਿੱਚ ਲੁਕ ਗਏ, ਗੁਫਾ ਸੀ ਬੜੀ ਪੁਰਾਣੀ। ਹੁਣ ਭਗਵਾਨ ਤ੍ਰਿਕਾਲ ਦਰਸ਼ੀ ਹੈ ਸਤਿਗੁਰੂ, ਇਹਨਾਂ ਨੂੰ ਪਤਾ ਸੀ ਵੀ ਮੇਰੀ ਇਹਦੇ ਮੈਂ ਇਹਨੂੰ ਮਾਰ ਨਹੀਂ ਸਕਦਾ ਤੇ ਇਹਦੀ ਮੌਤ ਕਿੱਥੋਂ, ਇਹ ਵੀ ਪਤਾ ਸੀ। ਉਹ ਪਹਾੜ ਦੀ ਗੁਫਾ ਦੇ ਅੰਦਰ ਚਲੇ ਗਏ ਭਗਵਾਨ, ਉੱਥੇ ਸੀ ਅੰਧੇਰਾ ਬਿਲਕੁਲ। ਇੱਥੇ ਸੁੱਤਾ ਹੋਇਆ ਸੀ ਬਹੁਤ ਪੁਰਾਣੇ ਜ਼ਮਾਨੇ ਦਾ ਇੱਕ ਰਿਸ਼ੀ ਜਿਹਦਾ ਨਾਮ ਸੀ ਮੁਚਕੰਦ। ਮਹਾਰਾਜਾ ਮਾਨ ਧਾਤਾ ਦਾ ਪੁੱਤਰ ਸੀ ਇਹ। ਇਸ ਨੇ ਕਿਸੇ ਜ਼ਮਾਨੇ ਵਿੱਚ ਦੇਵਤਿਆਂ ਦੀ ਮਦਦ ਕੀਤੀ ਸੀ, ਦੇਵਤਿਆਂ ਦੀ ਜਿੱਤ ਹੋ ਗਈ। ਦੇਵਤਿਆਂ ਨੇ ਆਖਿਆ ਤੂੰ ਕੁਛ ਮੰਗ ਲੈ, ਤੂੰ ਸਾਡੀ ਮਦਦ ਕੀਤੀ ਹੈ, ਸਾਡੀ ਜਿੱਤ ਹੋ ਗਈ ਹੈ, ਮੰਗ ਕੁਛ। ਉਹ ਆਖਣ ਲੱਗਾ ਤੁਸਾਂ ਮੈਨੂੰ ਕੀ ਦੇਣਾ, ਤੁਸੀਂ ਆਪ ਹੀ ਨੱਸੇ ਫਿਰਦੇ ਹੋ ਇੰਦਰਾਪੁਰੀ ਛੱਡ ਕੇ, ਤੁਸਾਂ ਮੈਨੂੰ ਕੀ ਦੇਣਾ ਹੈ, ਜਾਓ ਜਾ ਕੇ ਇੰਦਰ ਰਾਜ ਕਰੋ ਆਪਣਾ। ਆਖਣ ਲੱਗੇ ਫਿਰ ਵੀ ਅੱਧਾ ਆਰਾਮ ਕਰਨ ਵਾਸਤੇ ਜਗ੍ਹਾ ਕੋਈ ਦੱਸੋ। ਉਹਨਾਂ ਦੱਸੀ ਉਹ ਫਲਾਣੇ ਪਹਾੜ ਦੀ ਗੁਫਾ, ਉੱਥੇ ਜਾ ਕੇ ਸੌਂ ਰਹੋ, ਕੋਈ ਨੀ ਤੈਨੂੰ ਜਗਾਏਗਾ। ਤੇ ਨਾਲ ਵਰ ਦਿੱਤਾ ਸੀ ਕਿ ਜਦੋਂ ਤੂੰ ਉੱਠੇਗਾ, ਜਦੋਂ ਜਾਗੇਗਾ, ਜਿਹਦੇ ਤੇ ਤੇਰੀ ਪਹਿਲੀ ਦ੍ਰਿਸ਼ਟੀ ਪੈ ਗਈ ਉਹ ਭਸਮ ਹੋ ਜਾਏਗਾ। ਇਹ ਉਹਨੂੰ ਵਰ ਸੀ। ਹੁਣ ਇਹ ਪਤਾ ਭਗਵਾਨ ਕ੍ਰਿਸ਼ਨ ਨੂੰ ਇਹ ਤ੍ਰਿਕਾਲਦਰਸ਼ੀ ਹੈ। ਕੰਦਰਾਂ ਵਿੱਚ ਜਾ ਕੇ ਲੁਕ ਗਏ, ਅੱਗੇ ਜਾ ਕੇ ਵੇਖਿਆ ਮੁਚਕੰਦ ਸੁੱਤਾ ਪਿਆ, ਆਪਣਾ ਉਹ ਪੀਲੇ ਰੰਗ ਦਾ ਬਸਤਰ ਲਾ ਕੇ ਪੀਤਾਂਬਰ ਉਹਦੇ ਉੱਤੇ ਪਾ ਦਿੱਤਾ ਤੇ ਆਪ ਥੋੜ੍ਹੇ ਜਿਹੇ ਅੱਗੇ ਹੋ ਗਏ। ਪਿੱਛੇ ਆ ਰਿਹਾ ਸੀ ਕਾਲ ਜਮਨ, ਉਹਨੇ ਆਖਿਆ ਚਲੋ ਹੁਣ ਤੇ ਗੁਫਾ ਵਿੱਚ ਜਾ ਵੜਿਆ, ਇੱਥੋਂ ਕਿੱਥੇ ਨੱਸ ਜਾਏਗਾ। ਪਿੱਛੇ ਵੀ ਕੀਤਾ, ਅੰਦਰ ਗਿਆ, ਜਾਂਦਿਆਂ ਜਾਂਦਿਆਂ ਵੇਖਿਆ ਕਿ ਉਹ ਪਤਾ ਲੱਗਾ ਕੁਛ ਪਿਆ ਹੋਇਆ, ਵੇਖਿਆ ਪੀਲੇ ਰੰਗ ਦਾ ਬਸਤਰ ਦਿਖਾਈ ਦਿੱਤਾ, ਅੰਧੇਰਾ ਤੇ ਹੈ ਹੀ ਸੀ। ਭਗਵਾਨ ਥੋੜ੍ਹੇ ਦੇ ਅੱਗੇ ਹੋ ਗਏ। ਇਹਦੇ ਮਨ 'ਚ ਇਹ ਗੱਲ ਆਈ ਕਿ ਇਹ ਭਗਵਾਨ ਕ੍ਰਿਸ਼ਨ ਸੁੱਤਾ ਹੋਇਆ, ਇਸ ਨੇ ਮਾਰੀ ਲੱਤ। ਅਖ ਲੱਗਾ ਜਿਹੜਾ ਐਡੀ ਦੂਰੋਂ ਆ ਗਿਆ ਇੱਥੇ ਸੁੱਤਾ ਨਹੀਂ ਛੱਡਦੇ, ਹੋਰ ਨਸਲਾ ਕਿਤੇ ਨਸਲਿਆਂ ਤੇ। ਉਹ ਸੀ ਮੁਚਕੰਦ ਸੁੱਤਾ ਹੋਇਆ, ਲੱਤ ਮਾਰੀ ਪਹਿਲੀ, ਜਿਸ ਵੇਲੇ ਉਹ ਜਾਗ ਪਿਆ ਤੇ ਪਹਿਲੀ ਨਜ਼ਰ ਪਈ ਤੇ ਇੱਥੇ ਕਾਲ ਜਮਨ ਭਸਮ ਹੋ ਗਏ। ਮੈਂ ਅਰਜ ਕਰ ਰਿਹਾ ਸਾਂ ਸਤਿਗੁਰੂ ਤ੍ਰਿਕਾਲਦਰਸ਼ੀ ਹੈ, ਗੁਰੂ ਗੋਬਿੰਦ ਸਿੰਘ ਜੀ ਤ੍ਰਿਕਾਲਦਰਸ਼ੀ ਨੇ ਸਾਰੇ ਇਲਾਕੇ ਵਿੱਚੋਂ ਹੀ ਲੰਘ ਕੇ ਉੱਥੇ ਜਾ ਡੇਰਾ ਲਾਇਆ, ਉਸ ਪਲੰਗ ਤੇ ਜਾ ਬੈਠੇ। ਇੱਥੇ ਸਭ ਕੁਛ ਹੋਇਆ, ਜੋ ਕੁਛ ਕੀਤਾ, ਬਹੁਤ ਲੰਬੀ ਗੱਲ ਨਹੀਂ ਕਰਦੇ। ਭਾਵ ਹੈ ਇੱਥੇ ਸਤਿਗੁਰੂ ਰਹਿਣ ਲੱਗ ਪਏ, ਬੰਦਾ ਬਹਾਦਰ ਨੂੰ ਆਪਣਾ ਸਿੱਖ ਬਣਾਇਆ, ਪੰਜਾਬ ਵੱਲ ਤੋਰਿਆ, ਜੰਗ ਯੁੱਧ ਬਹੁਤ ਹੋਏ, ਇਹ ਇਤਿਹਾਸ ਵੱਖਰਾ ਹੈ। ਫਿਰ ਕਦੇ ਸਹੀ ਮੈਂ ਅਰਜ ਕਰਨੀ ਸੀ, ਸਤਿਗੁਰਾਂ ਨੇ ਇੱਥੇ ਰਹਿੰਦੀਆਂ ਰਹਿੰਦੀਆਂ ਜਿਸ ਵੇਲੇ ਉਸ ਪਠਾਨ ਦੇ ਬੱਚੇ ਨੇ ਮਾਰਿਆ ਛੁਰਾ ਪੇਟ ਵਿੱਚ ਰੱਖ ਕੇ, ਤੇ ਇਹ ਘਾਓ ਤੇ ਠੀਕ ਹੋ ਗਿਆ ਥੋੜ੍ਹਿਆਂ ਦਿਨਾਂ ਵਿੱਚ। ਪਰ ਸਤਿਗੁਰਾਂ ਨੇ ਫਿਰ ਇੱਕ ਸਕੀਮ ਬਣਾਈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਕੀਮ ਇਹ ਬਣਾਈ ਭਈ ਇਹ ਮੁਸਲਮਾਨ ਲੋਕ ਅਜੇ ਵੀ ਖਹਿੜਾ ਏਡੀ ਦੂਰ ਆਏ ਆ ਤੇ ਨਹੀਂ ਛੱਡਦੇ, ਹੁਣ ਕੋਈ ਹੋਰ ਕਿਉਂ ਤੱਕ ਕਰਨੇ। ਜਿਸ ਤਰ੍ਹਾਂ ਚਮਕੌਰ ਵਿੱਚੋਂ ਨਿਕਲੇ ਸਨ, ਜਿਸ ਤਰ੍ਹਾਂ ਮਾਛੀਵਾੜੇ ਵਿੱਚੋਂ ਨਿਕਲੇ ਸਨ, ਇੱਥੇ ਫਿਰ ਆਪਣੇ ਇੱਕ ਲੀਲਾ ਰਚਾਈਏ। ਆਪਣੇ ਨਿਕਟਵਰਤੀ ਸਿੱਖਾਂ ਨਾਲ ਸਲਾਹ ਕੀਤੀ ਭਈ ਮੇਰਾ ਹੁਣ ਜੀ ਕਰਦਾ, ਮੈਂ ਗੁਪਤ ਰਹਿਣ ਦਾ ਵਿਚਾਰ ਕਰ ਰਿਹਾ। ਇੱਥੇ ਇੱਕ ਬਣਾਓ, ਲੱਕੜਾਂ ਇਕੱਠੀਆਂ ਕੀਤੀਆਂ ਗਈਆਂ, ਅੰਗੀਠਾ ਬਣਾ ਦਿਓ, ਤੰਬੂ ਕਨਾਤਾਂ ਲਾਈਆਂ ਗਈਆਂ, ਅਗੇ ਆਤਵਾਸ ਕਰਨਾ। ਤੇ ਆਲਮ ਸਿੰਘ ਪੁੱਛਦਾ, ਮਹਾਰਾਜ ਜੀ ਇਹ ਗੱਲ ਦੱਸੋ, ਤੁਸੀਂ ਇਸ ਤਰ੍ਹਾਂ ਕਰਨ ਲੱਗੇ ਹੋ, ਤੇ ਤੁਸੀਂ ਇਹ ਗੱਲ ਦੱਸੋ ਵੀ ਦਰਸ਼ਨ ਕਿਸ ਤਰ੍ਹਾਂ ਤੁਹਾਡਾ ਕਰਾਂਗੇ, ਕਦੋਂ ਹੋਵੇਗਾ ਦਰਸ਼ਨ? ਆਲਮ ਸਿੰਘ ਬੰਦ ਕਰ ਦੋਏ, ਕਹਾ ਕਿ ਦਰਸ਼ਨ ਭੀ ਤੁਮ ਹੋਏ, ਸੂਰਜ ਪ੍ਰਕਾਸ਼ ਹੈ। ਭਾਈ ਸੰਤੋਖ ਸਿੰਘ ਕਹਿੰਦੇ, ਆਲਮ ਸਿੰਘ ਨੇ ਪੁੱਛਿਆ ਜੀ ਤੁਹਾਡਾ ਦਰਸ਼ਨ ਕਿਸ ਤਰ੍ਹਾਂ ਤੇ ਕਿੱਥੇ ਹੋਵੇਗਾ, ਕਦੋਂ ਹੋਵੇਗਾ? ਕਹਿੰਦੇ ਨੇ ਪਾਤਸ਼ਾਹ ਕਹਿੰਦੇ ਨੇ, ਬੇਰ ਗਿਆਰਵੀਂ ਜਬ ਹਮ ਆਵੇ, ਤਿਸ ਤੇ ਕੋਇਕ ਹਮਲਖ ਪਾਵੇ, ਪੰਥ ਖਾਲਸਾ ਖੇਤੀ ਮੇਰੀ, ਕਰੂੰ ਸੰਭਾਲਣ ਮੈਂ ਤਿਸ ਬੇਰੀ। ਆਲਮ ਸਿੰਘਾ, ਗਿਆਰਵੇਂ ਜਾਮੇ ਵਿੱਚ ਮੈਂ ਹੁਣ ਵੀ ਗੁਪਤ ਵਰਤਾਂਗਾ ਤੇ ਗਿਆਰਵਾਂ ਜਾਮਾ ਵੀ ਗੁਪਤ ਵਰਤੇਗਾ, ਕੋਈ ਬਿਰਲੇ ਨੂੰ ਪਤਾ ਲੱਗੇਗਾ, ਨਹੀਂ ਤੇ ਨਹੀਂ ਪਤਾ ਲੱਗੇਗਾ। ਮੇਰੀ ਇਹ ਖੇਤੀ ਹੈ ਪੰਥ ਖਾਲਸਾ, ਮੈਂ ਇਹਦੀ ਸੰਭਾਲ ਕਰਾਂਗਾ। ਫੇਰ ਤਿਆਰੀ ਹੋ ਗਈ। ਉਹ ਸਮਾਂ ਆ ਗਿਆ 1765 ਦਾ, ਤਾਰੀਖ ਆ ਗਈ ਜਿਸ ਦਿਨ ਸਤਿਗੁਰਾਂ ਨੇ ਉਹ ਲੀਲਾ ਰਚਾਈ। ਤੰਬੂ ਕਨਾਤਾਂ ਚਾਰ ਚਫੇਰੇ ਲਾਈਆਂ ਗਈਆਂ, ਅੰਦਰ ਚਿਖਾ ਚੜਾਈ ਗਈ, ਘੋੜਾ ਅੰਦਰ ਬੱਧਾ ਗਿਆ, ਘੋੜਾ ਲਿਆ ਕੇ ਬੰਨ ਦਿੱਤਾ। ਸਾਰੇ ਮੰਨਦੇ ਨੇ ਇਸ ਗੱਲ ਨੂੰ। ਘੋੜਾ ਤਿਆਰ ਕੀਤਾ ਗਿਆ, ਲਿਆ ਕੇ ਬੰਨ ਕੇ, ਰਾਤ ਦਾ ਸਮਾਂ ਹੈ। ਸਾਰਿਆਂ ਨੂੰ ਆਖਿਆ ਤੁਸੀਂ ਇਹਦੇ ਵੱਲ ਵੇਖਣਾ ਨਹੀਂ, ਪਿੱਠਾ ਕਰਕੇ ਖਲੋਣਾ, ਇੱਧਰ ਪਿੱਠ ਕਰਕੇ ਖਲੋਣਾ। ਸਤਿਬਚਨ ਜੀ, ਮੇਰਾ ਅੰਗੀਠਾ ਨਹੀਂ ਕਿਸੇ ਨੇ ਫੋਲਣਾ। ਸਤਿਬਚਨ ਜੀ, ਮੇਰਾ ਉਹ ਅਸਥਾਨ ਕੋਈ ਨਾ ਬਣਾਵੇ, ਇੱਥੇ ਇੱਥੇ ਕੋਈ ਅਸਥਾਨ ਨਾ ਕੋਈ ਬਣਾਵੇ। ਗੁਰੂ ਕਾ ਹੁਕਮ ਸੀ, ਕਲਗੀਧਰ ਪਾਤਸ਼ਾਹ ਕਹਿ ਕੇ ਗਏ ਨੇ, ਮੇਰਾ ਅਸਥਾਨ ਨਾ ਬਣਾਇਓ, ਜਿਨ ਬਣਾਇਆ ਉਹਦੀ ਕੁਲ ਨਾਸ ਹੋ ਜਾਏਗੀ ਸੰਸਾਰ ਤੋਂ। ਕਲਗੀਧਰ ਪਾਤਸ਼ਾਹ ਕਹਿ ਕੇ ਗਏ, ਪਿੱਠਾ ਕਰਕੇ ਖਲੋਤੇ। ਰਾਤ ਦੇ ਸਮੇਂ ਵਿੱਚ ਅੱਗ ਲਾਈ ਚਿਖਾ ਨੂੰ, ਸਤਿਗੁਰਾਂ ਨੇ ਚਿਖਾ ਨੂੰ ਅੱਗ ਲਾ ਕੇ 6 ਇੰਚ ਦੀ ਕਿਰਪਾਨ ਵਿੱਚ ਸੁੱਟ ਕੇ ਤੇ ਆਪ ਘੋੜਾ ਲੈ ਕੇ ਨਿਕਲ ਗਏ। ਇਹ ਘੋੜਾ ਸਵੇਰੇ ਨਹੀਂ ਮਿਲਿਆ। ਇਹਨਾਂ ਨੇ ਬਾਅਦ ਵਿੱਚ ਅੰਗੀਠਾ ਫੋਲਿਆ, ਕੁਛ ਵੀ ਨਹੀਂ ਨਿਕਲਿਆ, ਕੋਈ ਅਸਤੀ ਨਹੀਂ ਨਿਕਲੀ ਸਵਾਏ ਕਿਰਪਾਨ ਉਸ ਤੋਂ। ਉਸ ਤੋਂ ਬਾਅਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਹਰ ਜਾਂਦੇ ਨੇ, ਨਿਕਲੇ ਨੇ ਇੱਥੋਂ। ਦਿਨ ਚੜ੍ਹਨ ਦੇ ਸਾਰ ਇੱਕ ਲੰਗਰ ਵਾਸਤੇ ਲੱਕੜਾਂ ਲਿਆਉਂਦਾ ਸੀ ਸਿੱਖ ਜਿਹੜਾ ਰਸਤੇ ਵਿੱਚ ਮਿਲਿਆ। ਉਹਨੂੰ ਪੁੱਛਿਆ, ਸੱਚੇ ਪਾਤਸ਼ਾਹ ਕਿੱਧਰ ਜਾ ਰਹੇ ਹੋ ਇਸ ਵੇਲੇ? ਸੱਚੇ ਪਾਤਸ਼ਾਹ ਹੁਕਮ ਕੀਤਾ, ਜਾ ਮੈਂ ਕਿਤੇ ਨਹੀਂ ਰਿਹਾ, ਤੁਹਾਡੇ ਕੋਲ ਹੀ ਹਾਂ, ਤੇ ਤੂੰ ਹੁਣ ਜਾ ਜਲਦੀ, ਉੱਥੇ ਸਿੱਖ ਜਿਹੜੇ ਨੇ ਉਹ ਉਦਾਸ ਖਲੋਤੇ ਹੋਣਗੇ। ਉਹਨਾਂ ਨੂੰ ਕਹਿ ਦੇ ਮੈਂ ਚੱਲਿਆ ਕਿਤੇ ਨਹੀਂ, ਜਰਾ ਗੁਪਤ ਰਹਿਣ ਦਾ ਵਿਚਾਰ ਹੈ, ਮੈਂ ਤੁਹਾਡੇ ਅੰਗ ਸੰਗ ਆ। ਅੱਗੇ ਨਿਕਲੇ ਨੇ, ਅੱਗੇ ਪੰਜ ਸਿੱਖ ਮਿਲੇ ਨੇ, ਪੰਜਾਬੋਂ ਆਉਂਦੇ, ਪੰਜਾਬ ਤੋਂ ਗਏ ਨੇ ਦਰਸ਼ਨ ਕਰਨ ਵਾਸਤੇ ਸ੍ਰੀ ਹਜ਼ੂਰ ਸਾਹਿਬ ਨੂੰ ਜਾਂਦੇ ਹੋਏ। ਪੰਜ ਸਿੱਖ ਮਿਲੇ ਨੇ, ਉੱਥੇ ਅਸਥਾਨ ਬਣਿਆ, ਅਜੇ ਵੀ ਅਸਥਾਨ ਹੈ, ਉੱਥੇ ਹੈਗਾ, ਉਹ ਜਗ੍ਹਾ ਬਣੀ ਹੋਈ ਆ, ਮੁਕੰਮਲ ਹੈ, ਨਿਸ਼ਾਨੀ ਹੈ ਉੱਥੇ। ਉਹਨਾਂ ਨੇ ਪੁੱਛਿਆ, ਦਰਸ਼ਨ ਹੋਇਆ, ਮਤਲਬ ਸਕਾਰ ਕੀਤੀ, ਸੱਚੇ ਪਾਤਸ਼ਾਹ ਕਿੱਧਰ ਜਾ ਰਹੇ ਹੋ? ਉਹਨਾਂ ਆਖਿਆ ਕਿਤੇ ਨਹੀਂ ਜਾ ਰਿਹਾ, ਤੁਹਾਡੇ ਅੰਗ ਸੰਗ ਆ, ਪਰ ਤੁਸੀਂ ਜਾ ਕੇ ਹੁਣ ਸੁਣਾ ਦਿਓ ਉਹਨਾਂ ਨੂੰ ਵੀ ਮੈਂ ਗਿਆ ਕਿਤੇ ਨਹੀਂ। ਉਦਾਸ ਨਾ ਹੋਣ, ਉਦਾਸ ਹੋਣ ਦਾ ਕੋਈ ਫਿਕਰ, ਐਸੀ ਚਿੰਤਾ ਨਾ ਕਰਨ, ਕੋਈ ਮੈਂ ਕਿਤੇ ਨਹੀਂ ਚੱਲਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਇਸ ਤੋਂ ਬਾਅਦ ਦੋ ਮਰਹੱਟੇ ਪੁੱਤਰ ਨੇ ਜਿਹੜੇ ਸਤਾਰੇ ਦੇ ਕਿਲੇ ਵਿੱਚ ਕੈਦ ਸਨ, ਉਹਨਾਂ ਨੇ ਇਹ ਔਰੰਗਜ਼ੇਬ ਗੌਰਮੈਂਟ ਦੇ ਮੁਸਲਮਾਨ ਗੌਰਮੈਂਟ ਸੀ ਉਸ ਇਲਾਕੇ ਵਿੱਚ ਕੈਦ ਕੀਤੇ ਹੋਏ ਸਨ। ਉਹਨਾਂ ਨੇ ਕਿਲੇ ਵਿੱਚ ਪੁਕਾਰ ਕੀਤੀ, ਸੱਚੇ ਪਾਤਸ਼ਾਹ ਕਿਤੇ ਗੁਰੂ ਨਾਨਕ ਦੀ ਗੱਦੀ ਤੇ ਇਸ ਵੇਲੇ ਕੋਈ ਚੱਲਦੀ ਹੈ ਤੇ ਸਾਡੀ ਰੱਖਿਆ ਕਰੋ। ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕੀਤਾ, ਰਾਤ ਪਹੁੰਚੇ ਗੁਰੂ ਗੋਬਿੰਦ ਸਿੰਘ ਜੀ, ਘੋੜੇ ਤੇ ਸਵਾਰ ਹੋਏ, ਘੋੜਾ ਕੋਲ ਸੀ, ਰਾਤ ਪਹੁੰਚ ਕੇ ਕਿਲੇ ਦੀ ਦੀਵਾਰ ਦੇ ਉੱਤੋਂ ਦੀ ਰਕਾਬਾਂ ਤੇ ਪੈਰ ਰਖਾ ਕੇ ਉਹਨਾਂ ਦੇ ਟਪਾ ਕੇ ਆਪਣੇ ਘੋੜੇ ਤੇ ਅੱਗੇ ਪਿੱਛੇ ਬਿਠਾ ਕੇ ਉਹਨਾਂ ਨੂੰ ਤੇ ਮਨਵਾੜ ਲਿਆ ਕੇ ਉਤਾਰਿਆ, ਜਿੱਥੇ ਮਨਵਾੜ ਹੈ, ਜਿੱਥੋਂ ਲੈਣ ਬਦਲਦੀ ਹੈ ਹਜ਼ੂਰ ਸਾਹਿਬ ਨੂੰ ਬੰਬੇ ਲੈਣ ਤੋਂ, ਉੱਥੇ ਅਜੇ ਗੁਰਦੁਆਰਾ ਬਣਿਆ ਹੋਇਆ, ਦੋਵਾਂ ਨੂੰ ਉੱਥੇ ਲਿਆ ਕੇ ਉਤਾਰਿਆ, ਫੋਟੋ ਵੀ ਲੱਗੀ ਹੋਈ ਹੈ। ਵੇਖੋ ਨਿਸ਼ਾਨ ਕਾਇਮ ਨੇ, ਸਾਰੀਆਂ ਨਿਸ਼ਾਨੀਆਂ ਕਾਇਮ ਨੇ, ਪਰ ਇਹ ਇਹ ਜਿਹੜਾ ਹੁਕਮ ਸੀ ਇਹ ਅੱਜ ਦੂਜੀ ਤਰ੍ਹਾਂ ਮੰਨਿਆ ਗਿਆ, ਇਹਨੂੰ ਉਲਟਾ ਕੇ ਮੰਨ ਲਏ, ਅੰਦਰ ਨਹੀਂ ਇੱਥੇ ਹੀ ਹੈ ਜੋ ਕੁਛ ਹੈ। ਅਸਥਾਨ ਬਣਾ ਦਿੱਤਾ, ਹੁਕਮ ਸੀ ਅਸਥਾਨ ਨਾ ਬਣਾਇਓ, ਮੇਰਾ ਅਸਥਾਨ ਨਾ ਇੱਥੇ ਕੋਈ ਬਣਾਵੇ। ਮਹਾਰਾਜਾ ਰਣਜੀਤ ਸਿੰਘ ਨੇ ਕਹਿੰਦੇ ਨੇ ਉਹ ਜਿਹੜਾ ਅੰਦਰ ਮੰਦਰ ਬਣਿਆ ਹੋਇਆ ਉਹ ਉਹਨੇ ਸੇਵਾ ਕਰਵਾਈ, ਬੜਾ ਤਗੜਾ ਸ਼ਰਧਾਲੂ ਸੀ ਇਹ, 12 ਲੱਖ ਰੁਪਈਆ ਸਾਲ ਦਾ ਖਰਚ ਕਰਦਾ ਸੀ ਗੁਰਦੁਆਰਿਆਂ ਤੇ। ਇਹਨਾਂ ਆਖਿਆ ਮੈਂ ਹੁਣ ਚਲੋ ਸ਼ਰਧਾ ਤੇ ਹੈ ਹੀ ਹੈ, ਸ਼ਰਧਾ ਤੇ ਪ੍ਰਗਟ ਕੀਤੀ, ਪਰ ਉਹਦਾ ਕੋਈ ਬਾਲ ਬੱਚਾ ਜਾਂ ਕੋਈ ਉਹਦੀ ਬਰਾਦਰੀ ਚੋਂ ਅੱਜ ਵੇਖਿਆ ਜਾਂਦਾ? ਸਾਰਾ ਕੁਲਬਾ ਸਤਿਆਨਾਸ਼ ਹੋ ਗਿਆ 10 ਸਾਲਾਂ ਦੇ ਅੰਦਰ ਅੰਦਰ। 39 ਵਿੱਚ ਮਹਾਰਾਜ ਨੇ ਅੱਖਾਂ ਮੀਟੀਆਂ ਤੇ 45 ਵਿੱਚ ਉੱਥੇ ਗਵਰਨਮੈਂਟ, ਅੰਗਰੇਜ਼ ਗਵਰਨਮੈਂਟ ਕਾਮ ਹੋ ਗਈ, ਪੰਜਾਬ ਗੁਲਾਮ ਹੋ ਗਿਆ, ਸਾਰੇ ਖਤਮ ਹੋ ਗਏ ਆਪੋ ਵਿੱਚ, ਸਾਰਾ ਕੁਲਬਾ ਨਾਸ ਹੋ ਗਿਆ। ਆਖਰੀ ਮਹਾਰਾਣੀ ਮਹਾਰਾਣੀ ਜਿੰਦਾਂ ਨੂੰ ਕੈਦ ਕਰ ਲਿਆ ਗਿਆ, ਮਹਾਰਾਜਾ ਦਲੀਪ ਨੂੰ ਵੱਖ ਰੱਖ ਕੇ ਇੱਥੇ ਇੰਗਲੈਂਡ ਦੀ ਧਰਤੀ ਵਿੱਚ ਉਹਨਾਂ ਨੇ ਸਰੀਰ ਛੱਡੇ ਨੇ, ਤਰਸਦੇ ਮਰ ਗਏ, ਪੰਜਾਬ ਦੀ ਧਰਤੀ ਨੂੰ ਕਿਸੇ ਨੇ ਜਾਣ ਨਹੀਂ ਦਿੱਤਾ। ਗੁਰੂ ਕਾ ਵਾਕ ਪੂਰਾ ਹੋਇਆ ਕਿ ਕੁਲ ਨਾਸ ਹੋ ਜਾਏਗੀ ਜਿਹੜਾ ਸਥਾਨ ਇੱਥੇ ਬਣਾਏਗਾ। ਮੰਨੇ ਨਹੀਂ, ਹੁਕਮ ਨਹੀਂ ਮੰਨਿਆ, ਇਸ ਵਾਸਤੇ ਗੁਰੂ ਅਰਜਨ ਦੇਵ ਕਹਿੰਦੇ ਨੇ ਜਬ ਲਗ ਹੁਕਮ ਨਾ ਬੂਝ ਤਾ ਜੀ ਤਬ ਹੀ ਲੋ ਦੁਖੀਆ, ਜਬ ਲਗ ਹੁਕਮ ਨਾ ਬੂਝ ਤਾ ਤਬ ਹੀ ਲੋ ਦੁਖੀਆ। ਸੁੱਖ ਕਿਸ ਤਰ੍ਹਾਂ ਹੋ ਸਕਦਾ? ਪਾਤਸ਼ਾਹ ਕਹਿੰਦੇ ਨੇ ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀ ਆ। ਜਦੋਂ ਸਤਿਗੁਰੂ ਦੇ ਹੁਕਮ ਨੂੰ ਹੁਕਮ ਕਹਿ ਦਿਓਗੇ ਸਾਰੇ ਹੀ ਸੁੱਖ ਤੁਹਾਡੇ ਚਾਰ ਚ ਫੇਰੇ, ਜਿੰਨਾ ਚਿਰ ਨਹੀਂ ਮੰਨਿਆ ਦੁਖੀ ਵੇਖੇ ਗਏ ਨੇ। ਆਖੋ ਗੱਜ ਕੇ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ। ਹੁਕਮ ਨੇ ਹੁਕਮ ਨਹੀਂ ਮੰਨਿਆ ਜਿਹਨਾਂ ਨੇ, ਵੇਖਿਓ ਕੀ ਹੋਇਆ। ਸੰਨ 47 ਤੋਂ ਪਹਿਲਾਂ ਮੈਂ ਛੋਟਾ ਜਿਹਾ ਹੀ ਸਾਂ, ਉਦੋਂ ਮੈਂ 37 ਤੋਂ 40 ਦੇ ਲਗਭਗ ਦੀ ਗੱਲ ਹੈ ਜਦੋਂ ਸਤਿਗੁਰਾਂ ਨੇ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਤ੍ਰਿਕਾਲਦਰਸ਼ੀ ਸਤਿਗੁਰੂ, ਮੈਂ ਕਹਿੰਦਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਮੁਸਲਮਾਨਾਂ ਫਕੀਰਾਂ ਨੇ ਆਪਣਾ ਖੁਦਾ ਮੰਨਿਆ, ਮੁਸਲਮਾਨਾਂ ਫਕੀਰਾਂ ਨੇ। ਜਸ ਜੀਵਨ ਪੜੋ, ਮਾਨੇ ਸ਼ਾਹ ਫਕੀਰ ਹੋਇਆ ਇੱਕ ਸਮਸੇ ਦਾ, ਫਕੀਰ ਸਮਸੇ ਰਹਿੰਦਾ ਸੀ, ਭਾਰ ਤਖੀਆ ਸੀ ਇਹਨਾਂ ਦਾ, ਆਸ਼ਰਮ ਬਣਿਆ ਹੋਇਆ ਸੀ ਇੱਥੇ ਫਕੀਰ ਦਾ, ਮਾਨੇ ਸ਼ਾਹ ਨਾਮ ਹੈ ਇਹ। ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਇੱਥੇ ਜ਼ਿਲ੍ਹੇ ਸਿਆਲਕੋਟ ਦਾ ਇੱਕ ਵਾਰੀ ਦੌਰਾ ਗਿਆ ਤੇ ਦਰਸ਼ਨ ਕਰ ਬੈਠਾ। ਜਿਸ ਵੇਲੇ ਦਰਸ਼ਨ ਕੀਤਾ ਤੇ ਕਾਰ ਵਿੱਚੋਂ ਨਿਕਲਦੇ ਸਨ ਸੱਚੇ ਪਾਤਸ਼ਾਹ, ਤੇ ਇਸ ਤਰ੍ਹਾਂ ਹੁੰਦਾ ਸੀ ਜਿਸ ਤਰ੍ਹਾਂ ਕੋਈ ਸੂਰਜ ਚੜ ਪਿਆ। ਕਾਰ ਵਿੱਚੋਂ ਨਿਕਲਦਿਆਂ ਦਾ ਦਰਸ਼ਨ ਕੀਤਾ ਤੇ ਇਸ ਤਰ੍ਹਾਂ ਹੋਇਆ ਜਿਸ ਤਰ੍ਹਾਂ ਕੋਈ ਸਾਹਮਣੇ ਪ੍ਰਕਾਸ਼ ਹੋ ਗਿਆ, ਉਸੇ ਵੇਲੇ ਗੁਲਾਮ ਹੋ ਗਿਆ। ਐਸਾ ਦਰਸ਼ਨ ਪਹਿਲਾਂ ਨਹੀਂ ਸੀ ਕਦੀ ਦੇਖਿਆ। ਜਿੱਥੇ ਵੀ ਫਿਰ ਇਸ ਤਰ੍ਹਾਂ ਹੋਇਆ, ਜਿੱਥੇ ਵੀ ਜਾਂਦੇ ਸਨ ਸਤਿਗੁਰਾਂ ਨੇ ਚਰਨ ਪਾਉਣ ਜਾਣਾ ਘਰ ਘਰ, ਤੇ ਇਹਨਾਂ ਜਿੱਥੇ ਜਾ ਕੇ ਬਹਿਣਾ ਨਾ ਪਲਕ, ਤੇ ਸਤਿਗੁਰਾਂ ਨੇ ਇਹ ਬੰਜੇ ਦੇ ਪਾਵੇ ਦੇ ਕੋਲ ਬਹਿ ਰਹਿੰਦਾ ਸੀ, ਪਾਵੇ ਨੂੰ ਫੜ ਛੱਡਣਾ ਤੇ ਆਖਣਾ ਤੂੰ ਇੱਕ ਖੁਦਾ ਹੀ ਹੈ, ਤੂੰ ਵਾਕਿਆ ਹੀ ਖੁਦਾ ਹੈ, ਤੂੰ ਹੀ ਖੁਦਾ ਹੈ, ਤੇਰੇ ਤੋਂ ਬਗੈਰ ਹੋਰ ਖੁਦਾ ਹੀ ਨਹੀਂ, ਸਜਦਾ ਮੱਕੇ ਨੂੰ ਕਰਾਂ ਜਾਂ ਤੇਰੇ ਵੱਲੇ, ਤੇਰੇ ਨੂਰ ਤੋਂ ਮੱਕਾ ਜੁਦਾ ਹੀ ਨਹੀਂ, ਤੂੰ ਹੈ ਖੁਦ ਖੁਦਾ, ਖੁਦਾ ਦੀ ਸੌ ਤੇਰੇ ਬਿਨਾਂ ਕੋਈ ਹੋਰ ਖੁਦਾ ਹੀ ਨਹੀਂ। ਇਹ ਜੀ ਨੂਰੋ ਨੂਰ ਹੋ ਗਿਆ ਜਿਸ ਨੇ ਦੇਖਾ ਜਲਵਾ ਤੇਰਾ, ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਐਲਾਨ ਕਰ ਦਿੱਤਾ ਤ੍ਰਿਕਾਲਦਰਸ਼ੀ, ਉਹ ਸਿੱਖੋ ਇਹ ਪਾਸਾ ਛੱਡ ਦਿਓ, ਰਾਵੀ ਤੋਂ ਪਾਰ ਹੋ ਜਾਓ, ਅਬਲ ਤੇ ਬਿਆਸ ਤੋਂ ਪਾਰ ਹੋ ਜਾਓ, ਨਹੀਂ ਤੇ ਰਾਵੀ ਪਾਰ ਕਰ ਲਓ ਸਾਰੇ, ਐਲਾਨ ਹੁੰਦਾ ਸੀ ਸਤਿਗੁਰਾਂ ਦਾ। ਕਿੱਥੇ ਚਲੇ ਜਾਈਏ, ਕਈਆਂ ਨੂੰ ਰਵਾਲ ਸਰ ਵਾਸਤੇ ਹੁਕਮ ਹੋਇਆ, ਕਈਆਂ ਨੂੰ ਸੁਹਾਵਾ ਸਾਹਿਬ ਵਾਸਤੇ ਹੁਕਮ ਹੋਇਆ, ਦਲੀਲਾਂ ਕਰਦੇ ਰਹੇ, ਥੋੜੇ ਸਿੱਖਾਂ ਨੇ ਬਚਨ ਮੰਨਿਆ ਨਹੀਂ ਤੇ ਬਾਕੀ ਰਹਿ ਗਏ, ਨਹੀਂ ਨਹੀਂ ਐਸਾ ਕੀ ਹੋ ਚੱਲਿਆ, ਕੁਛ ਵੀ ਨਹੀਂ ਹੋਣਾ, ਮੰਨੇ ਨਹੀਂ। ਪਾਕਿਸਤਾਨ ਬਣਨ ਤੋਂ ਥੋੜਾ ਚਿਰੀ ਪਹਿਲੇ ਜਿਸ ਵੇਲੇ ਵੇਖਿਆ ਵੀ ਚਾਰ ਚੁਫੇਰੇ ਨਫ਼ਰਤ ਦੀ ਅੱਗ ਫੈਲੀ, ਪੰਜਾਬ ਦੇ ਟੁਕੜੇ ਦੋ ਹੋਣ ਲੱਗੇ, ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਪਿੰਡ ਪਿੰਡ ਜਾ ਕੇ ਉਹਨਾਂ ਦਿਨਾਂ ਵਿੱਚ 5000 ਰੁਪਏ ਦਾ ਕਹਿੰਦੇ ਨੇ ਪੈਟਰੋਲ ਖਰਚ ਕਰਕੇ ਸਤਿਗੁਰਾਂ ਨੇ ਕਾਰ ਦੇ ਉੱਤੇ ਹਰ ਪਿੰਡ ਪਿੰਡ ਜਾ ਕੇ ਨਾਮਧਾਰੀ ਸਿੱਖਾਂ ਨੂੰ ਹੁਕਮ ਕੀਤਾ, ਨਿਕਲ ਜਾਓ ਨਹੀਂ ਤੇ ਬਾਲ ਬੱਚਾ ਦੇ ਪਾਪ ਪਾਰ ਕਰ ਦਿਓ। ਬਿਆਸ ਤੋਂ ਹੁਕਮ ਦਿੱਤਾ ਸੀ, ਨਹੀਂ ਮੰਨਿਆ, ਆਖਣ ਕਿਵੇਂ ਛੱਡੀਏ, ਘਰ ਕਿਵੇਂ ਛੱਡਿਆ ਜਾਏ, ਘਰ ਨਹੀਂ ਛੱਡਿਆ ਜਾ ਸਕਦਾ, ਘਰ ਨੂੰ ਪਿਆਰਾ ਕਰਕੇ ਹੁਕਮ ਨੂੰ ਪਿੱਛੇ ਕਰ ਦਿੱਤਾ, ਘਰ ਨੂੰ ਮੁੱਖ ਰੱਖਿਆ। ਬਸ ਫਿਰ ਜਿਸ ਵੇਲੇ ਸੰਤ ਜੀ ਪਾਕਿਸਤਾਨ ਬਣਿਆ ਤੇ ਜੋ ਕੁਛ ਹਾਲ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ, ਬੱਚੇ ਉੱਧਰ ਰਹਿ ਗਏ, ਲੜਕੀਆਂ ਉੱਧਰ ਰਹਿ ਗਈਆਂ, ਮਾਰ ਖਾ ਕੇ ਕਈ ਕੇਸ ਮੁਲਾ ਕੇ ਇੱਧਰ ਆਏ, ਬੁਰਾ ਹਾਲ। ਜਿਸ ਵੇਲੇ ਇੱਧਰ ਆਏ ਤੇ ਇੱਧਰ ਆਣ ਕੇ ਫਿਰ ਸਤਿਗੁਰਾਂ ਦਾ ਜਿਸ ਵੇਲੇ ਦਰਸ਼ਨ ਕੀਤਾ ਤੇ ਮੇਰੇ ਚੀਕਾਂ ਮਾਰਨ, ਪੈਰਾਂ ਤੇ ਚਰਨਾਂ ਤੇ ਸਿਰ ਰੱਖਿਆ ਹੋਇਆ, ਕਈ ਰੋਣ, ਸੱਚੇ ਪਾਤਸ਼ਾਹ ਬੜਾ ਬੁਰਾ ਹਾਲ ਹੋਇਆ। ਸਤਿਗੁਰ ਆਖਿਆ ਮੈਂ ਤੇ ਤੁਹਾਨੂੰ ਕਦੋਂ ਦਾ ਕਹਿੰਦਾ ਸੀ, ਕਦੋਂ ਦਾ ਹੁਕਮ ਹੋ ਰਿਹਾ ਸੀ ਵੀ ਨਿਕਲ ਜਾਓ, ਤੁਹਾਨੂੰ ਆਖਿਆ ਸੀ ਨਿਕਲਿਆ, ਉਹ ਨਹੀਂ ਨਿਕਲੇ, ਮੈਂ ਹੁਣ ਕੀ ਕਰਾਂ, ਇੱਥੇ ਕੀ ਕੀਤਾ ਜਾਏ। ਬੜੇ ਬੜੇ ਅਕਾਲੀ ਨੇਤਾ ਨੇ ਜਿਸ ਵੇਲੇ ਇੱਧਰ ਆਣ ਕੇ ਦਰਸ਼ਨ ਕੀਤਾ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਸਾਹਮਣੇ ਸਿਰ ਝੁੱਕ ਗਿਆ, ਆਖਣ ਲੱਗੇ ਮਹਾਰਾਜ ਨਾਮਧਾਰੀਓ ਤੁਸੀਂ ਸੱਚੇ ਹੋ, ਤੁਸੀਂ ਸੱਚੇ ਹੋ, ਤੁਸੀਂ ਸੱਚੇ ਹੋ, ਸਭ ਝੂਠੇ ਹੋ, ਹੁਕਮ ਦੇ ਨਾਲ ਕਿਸੇ ਦੀ ਪਹੁੰਚ ਨਹੀਂ ਸਕਿਆ। ਮੈਂ ਕਹਿੰਦਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਭਲੇ ਵਾਸਤੇ ਹੁਕਮ ਕੀਤਾ ਸੀ, ਨਹੀਂ ਮੰਨਿਆ ਗਿਆ, ਨਹੀਂ ਮੰਨਿਆ ਤੇ ਮਾਰ ਖਾ ਗਿਆ, ਇਹ ਸਾਰੇ ਦੁਖੀ ਹੋ ਕੇ ਆਏ। ਇਸ ਵਾਸਤੇ ਮੈਂ ਅਰਜ ਕਰ ਰਿਹਾ ਸਾਂ, ਸਤਿਗੁਰੂ ਜੀ ਕਹਿੰਦੇ ਨੇ ਜੇ ਹੁਕਮ ਨੂੰ ਹੁਕਮ ਨਹੀਂ ਮੰਨਿਆ ਜਾਏਗਾ ਤੇ ਫਿਰ ਦੁੱਖ ਹੀ ਦੁੱਖ ਹੈ, ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਤੇ ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਗੁਰੂ ਨੂੰ ਮਿਲ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਓ, ਗੁਰੂ ਕਾ ਹੁਕਮ ਹੈ, ਸਤਿਗੁਰਾਂ ਦਾ ਹੁਕਮ ਹੈ ਸਾਨੂੰ ਗੁਰਬਾਣੀ ਵਿੱਚ ਨਾਮ ਜਪਣਾ, ਸੱਚੇ ਪਾਤਸ਼ਾਹ ਕਹਿੰਦੇ ਨੇ ਨਾਮ ਜਪਣ ਵਾਲਾ ਜਿਹੜਾ ਨਾ ਉਹ ਲੋਕ ਤੇ ਪਰਲੋਕ ਵਿੱਚ ਸੁਖੀਆ ਹੋ ਜਾਂਦਾ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਘਨੇਰੇ। ਆਂਦੇ ਨੇ ਸੁਖ ਤੁਹਾਨੂੰ ਤਾਂ ਮਿਲੇਗਾ ਨਾਮ ਜਪੋਗੇ। ਨਾਮ ਜਪਣ ਦਾ ਹੁਕਮ ਹੈ ਗੁਰਬਾਣੀ ਵਿੱਚ। ਤੇ ਹੁਣ ਅੱਜ ਕਿੰਨੇ ਕੁ ਨਾਮ ਜਪਦੇ ਨੇ ਦੁਨੀਆਂ ਵਿੱਚ, ਕਿੰਨੀ ਕੁ ਦੁਨੀਆਂ ਨਾਮ ਜਪ ਰਹੀ ਹੈ ਜਰਾ ਦੇਖਣਾ। ਧਰਮ ਸਥਾਨਾਂ ਦਾ ਕੋਈ ਅੰਤ ਨਹੀਂ, ਮੇਰਾ ਖਿਆਲ ਹੈ ਗਿਣੇ ਨਹੀਂ ਜਾ ਸਕਦੇ। ਇੰਨੇ ਅਸਥਾਨ ਬਣ ਗਏ ਨੇ, ਮਸੀਤਾਂ ਬਣ ਗਈਆਂ, ਮੰਦਰ ਬਣ ਗਏ, ਗੁਰਦੁਆਰੇ ਬਣ ਗਏ, ਗਿਰਜੇ ਬਣ ਗਏ, ਹਰ ਥਾਂ ਤੇ ਵੱਖ ਵੱਖ ਤਰੀਕਿਆਂ ਨਾਲ ਕਰਮਾਂ ਦੇ ਪਿੱਛੇ ਚੱਲ ਰਹੇ ਨੇ, ਲੇਕਿਨ ਨਾਮ ਕੋਈ ਵੀ ਨਹੀਂ, ਕਿਤੇ ਵੀ ਨਹੀਂ ਵੇਖਿਆ ਜਾਂਦਾ ਜਪੋ। ਉੱਥੇ ਦਿੱਲੀ ਵਿੱਚ ਇੱਕ ਸੰਤ ਜੀ ਨੇ, ਉਹ ਗੁਰਦੁਆਰਿਆਂ ਦੀ ਸੇਵਾ ਕਰਾਉਂਦੇ ਨੇ। ਕੌਣ ਨੇ ਉਹ? ਸੰਤ ਹਰਬੰਸ ਸਿੰਘ ਜੀ। ਆਹ ਪਿਛਲੇ ਗੁਰੂ ਤੇਗ ਬਹਾਦਰ ਜੀ ਦਾ ਜਲੂਸ ਨਿਕਲਿਆ, ਸ਼ਹੀਦੀ ਪੁਰਬ ਆਇਆ, ਉਹਨਾਂ ਨੇ ਇੱਕ ਵੱਟ ਪਾਰ ਕੀਤੀ ਹੈ ਬਹੁਤ ਵੱਡੀ, ਬੜਾ ਵੱਡਾ ਉਦਮ ਕੀਤਾ। ਉੱਥੇ ਗੁਰਦੁਆਰੇ ਰਕਾਬਗੰਜ ਵਿੱਚ ਜਿੰਨੀ ਕੁ ਸੰਗਤ ਸੀ ਉਹਨਾਂ ਨੂੰ ਬਿਠਾ ਕੇ ਇੱਕ ਘੰਟਾ ਨਾਮ ਸਿਮਰਨ ਕਰਵਾਇਆ। ਉਹ ਮੈਂ ਜਿਸ ਵੇਲੇ ਪੜ੍ਹਿਆ ਪਰਚਾ ਤੇ ਬੜੀ ਖੁਸ਼ੀ ਹੋਈ, ਬਈ ਖੁਸ਼ੀ ਹੈ, ਬੜੀ ਖੁਸ਼ੀ ਦੀ ਗੱਲ ਹੈ ਕਿਤੇ ਗੁਰਦੁਆਰਿਆਂ ਦੇ ਵਿੱਚ ਇੱਕ ਘੰਟਾ ਨਾਮ ਸਿਮਰਨ ਕੀਤਾ ਜਾਏ ਤੇ ਅਸੀਂ ਗੁਰਬਾਣੀ ਮੁਤਾਬਕ ਸਾਡਾ ਜੀਵਨ ਬਣ ਸਕਦਾ। ਥਾਂ ਥਾਂ ਤੇ ਗੁਰਬਾਣੀ ਕਹਿੰਦੀ ਹੈ ਨਾਮ ਜਪੋ ਤੇ ਗੁਰੂ ਵਾਲੇ ਬਣੋ, ਸਤਿਗੁਰੂ ਤੋਂ ਨਾਮ ਪ੍ਰਾਪਤ ਕਰੋ। ਥਾਂ ਥਾਂ ਤੇ ਜਗ੍ਹਾ ਹੈ, ਲੇਕਿਨ ਹੁਕਮ ਨੂੰ ਹੁਕਮ ਹੈ ਹੀ ਨਹੀਂ, ਮਨ ਉਹ ਸਾਹਮਣੇ ਆਉਂਦੀ ਨਹੀਂ ਗੱਲ, ਐਸਾ ਸ਼ਬਦ ਹੀ ਨਹੀਂ ਪੜ੍ਹਨਾ। ਰਾਗੀਆਂ ਨੇ ਸਹੁੰ ਖਾ ਲਈ ਹੈ ਕਿ ਨਾਮ ਜਪਣ ਵਾਲਾ ਸ਼ਬਦ ਨਹੀਂ ਐਸਾ ਪੜ੍ਹਨਾ, ਜਿਹੜਾ ਗੁਰੂ ਨੂੰ ਪ੍ਰਗਟ ਕਰਦਾ ਉਹ ਸ਼ਬਦ ਨਹੀਂ ਪੜ੍ਹਨਾ, ਐਸਾ ਪ੍ਰਚਾਰ ਹੋ ਗਿਆ। ਇਸ ਵਾਸਤੇ ਮੈਂ ਅਰਜ਼ ਕਰਾਂਗਾ ਗੁਰਬਾਣੀ ਮੁਤਾਬਕ ਜੀਵਨ ਬਣਾਓ ਆਪਣਾ।